ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਧ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੋ ਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਪ੍ਰਭ ਦਾਤਾ ਦਾ ਤਾਰ ਪਰਿਓ ਜਾਚ ਕੇ ਇੱਕ ਸਰਨਾ, ਮਿਲੈ ਦਾਨ ਸੰਤਰੇਣ ਜੇ ਲਗ ਪਉ ਦਿਲ ਤਰਨਾ। ਬਿੰਤ ਕਰਮ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹੁ ਦਰਸ ਮਨ ਚਾਉ ਭਗਤੇ ਮਨ ਠਹਿਰਾਵੈ। ਬਲਿਉ ਚਿਰਾਗੁਨ ਦਿਹਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਬਲਿਉ ਚਿਰਾਗੁਨ ਦਿਹਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰੂ ਪਾਰ ਬ੍ਰਹਮ। ਸੋ ਕੋਟਲ ਗੁਰ ਸੇਵੀਐ ਐਨ ਸਹਿਜ ਸੁਭਾਇ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕੁਸਮ ਦੀਨ ਰਰਸੋਂ ਕੁਰਸੋਂ ਚੱਟੀਏ, ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਸੱਜਣ ਸੱਚਾ ਪਾਤਸ਼ਾਹ ਸਿਰਸਾ ਦੈਸਾਹ, ਇਸ ਪਾਸ ਬੈਠਿਆ ਸੋਹੀਏ ਸਭਨਾ ਦਾ ਬੇਸਾ।
ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ਼ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰੱਖ ਗੈ, ਉਬੀ ਸੇਵ ਕਰੇ। ਹਸਤੀ ਸਿਰ ਜਿਉਂ ਅੰਕਸ਼ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰੱਖ ਗੈ, ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੁਝੀਐ, ਜਾ ਆਪੇ ਨਜ਼ਰ ਕਰੇ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪਰਵਾਨ, ਨਾਨਕ ਕੁੱਲ ਉਧਾਰ ਹੈ ਆਪਣਾ, ਦਰਗਹ ਪਾਵੈ ਮਾਨ। ਪੌੜੀ ਗੁਰਮੁਖ ਸਖੀਆਂ ਸਿੱਖ, ਗੁਰੂ ਮੇਲਾਈਆ, ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰ ਲਾਈਆ। ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਪਾਓ ਗੁਰੂ ਦੇਵਾਈਆ। ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤਾ ਪਾਈਆ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਈਆ। ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤਾ ਪਾਈਆ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ਼ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰੱਖ ਕੈ, ਉਬੀ ਸੇਵ ਕਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਮਾਈ ਭਾਈ ਸੰਗਤਾਂ, ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸਜਿਆ ਹੋਇਆ ਨੇ, ਜੋ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਦਾ ਦਿਹਾੜਾ ਹੈ, ਉਸ ਉਤਸ਼ਾਹ ਨੂੰ ਲੈ ਕੇ ਜੋ ਰਾਗੀ ਸਿੰਘਾਂ ਨੇ ਪ੍ਰੇਮ ਦੇ ਨਾਲ ਕੀਰਤਨ ਕੀਤਾ, ਉਹ ਸੁਣਿਆ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਸ ਤਰ੍ਹਾਂ ਹੀ ਸ਼ਰਧਾ ਅਤੇ ਭਾਵਨਾ ਮਨ ਵਿੱਚ ਜਿਵੇਂ ਬਾਹਰ ਕੰਨ ਹਨ ਇਸ ਤਰ੍ਹਾਂ ਹੋਵੇ, ਫਿਰ ਉਸਨੂੰ ਸੁਣਿਆ ਜਾਏ ਅਤੇ ਮਨ ਘਿਰ ਕੇ, ਫਿਰ ਕੋਈ ਸੰਦੇਹ ਨਹੀਂ ਰਹਿੰਦਾ ਇਸ ਸੰਸਾਰ ਤੋਂ ਤਰਨ ਦਾ। ਸੋ ਅੱਜ ਜੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਪੁਰਬ ਦਾ ਦਿਹਾੜਾ ਹੈ, ਜਿੱਥੇ ਕਿਤੇ ਵੀ ਸਿੱਖ ਸੰਗਤਾਂ ਕੋਈ ਥੋੜ੍ਹੀਆਂ ਜਾਂ ਬਹੁਤ ਹਨ, ਨਗਰਾਂ 'ਚ ਜਾਂ ਸ਼ਹਿਰਾਂ 'ਚ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ, ਉਹ ਸਾਰੇ ਹੀ ਉਤਸ਼ਾਹ ਦੇ ਨਾਲ ਇਸ ਦਿਹਾੜੇ ਦੇ ਨਿਮਿਤ ਨੂੰ ਲੈ ਕੇ ਕੋਈ ਲੰਗਰ ਚਲਾਉਂਦੇ ਹੈ, ਕੀਰਤਨ ਕਥਾ ਵਿਚਾਰਾਂ ਹੁੰਦੀਆਂ ਹਨ। ਸੋ ਸਤਿਗੁਰੂ ਸਾਹਿਬ ਜੀ ਦੇ ਇਸ ਪੁਰਬ ਦਿਹਾੜੇ ਨੂੰ ਮਨਾਉਣ ਵਾਸਤੇ ਕੇਵਲ ਇਹ ਨਹੀਂ, ਕਲ ਤਾਰਨ ਗੁਰੂ ਨਾਨਕ ਆਇਆ, ਕਲਯੁਗੀ ਜੀਵਨ ਦੇ ਉਧਾਰ ਵਾਸਤੇ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਅਵਤਾਰ ਧਾਰਨ ਕੀਤਾ। ਜਿਸ ਵੇਲੇ ਕੋਈ ਦੇਵੀ ਦੇਵਤਾ ਵੀ ਨਹੀਂ, ਤਾਂ ਜਿਵੇਂ ਭਾਰਤ ਭੂਮੀ ਹੈ, ਇਸ ਦੇ ਵਿੱਚ ਬ੍ਰਹਮਾ, ਸ਼ਿਵਜੀ, ਵਿਸ਼ਨੂੰ ਜਾਂ ਗਣੇਸ਼ ਦੇਵੀ, ਇਹਨਾਂ ਨੂੰ ਪੁਰਾਣਿਕ ਮਤ ਵਾਲੇ ਪੰਜ ਈਸ਼ਵਰ ਕਰਕੇ ਕਹਿੰਦੇ ਹੈ, ਐਸਰਜ ਵਿਭੂਤੀ ਹੋਣੇ ਕਰਕੇ। ਅਤੇ ਜਦੋਂ ਇਹਨਾਂ ਦੀ ਵੀ ਕੋਈ ਵਾਹ ਪੇਸ਼ ਨਹੀਂ ਗਈ, ਕਿਉਂਕਿ ਇਹਨਾਂ ਨੇ ਤਾਂ ਸਿੱਖਿਆ ਦੇਣੀ ਅਧਿਕਾਰੀ ਦੇਖ ਕੇ, ਅਤੇ ਇੱਥੇ ਕੋਈ ਐਸਾ ਅਧਿਕਾਰੀ ਜਿਹੜਾ ਵਾਹਿਗੁਰੂ ਪਰਮੇਸ਼ੁਰ ਦੇ ਪ੍ਰਾਪਤੀ ਵਾਸਤੇ ਨਿਸ਼ਕਾਮਤਾ, ਸ਼ਰਧਾ, ਪ੍ਰੇਮ ਹੋਵੇ, ਉਹ ਰਿਹਾ ਨਹੀਂ ਸੀ। ਕਿਉਂਕਿ ਇੱਥੋਂ ਤੱਕ ਕੀ ਹੈ, ਹੋ ਗਿਆ ਸੀ ਵੀ ਜਿਹੜੇ ਰਾਜੇ ਪਾਪ ਕਮਾਉਂਦੇ, ਉਲਟੀ ਬਾੜ ਖੇਤ ਕੋ ਖਾਈ, ਕਲਕਾਤੀ ਰਾਜੇ ਕਸਾਈ, ਧਰਮ ਪੰਗ ਕਰ ਉੱਡਰਿਆ, ਕੂੜ ਮਾਵਤ ਸੱਚ ਚੰਦਰਮਾ ਜਿਸੇ ਨਾਹੀਂ ਕਹਿ ਚੜਿਆ। ਸੋ ਇਹ ਇਸ ਤਰ੍ਹਾਂ ਨਹੀਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸ਼੍ਰੀ ਆਸਾ ਜੀ ਦੀ ਵਾਰ ਦੇ ਵਿੱਚ ਇਹ ਸਾਰਿਆਂ ਦੇ ਹੀ ਵਿਚਾਰ, ਜਿਹੜੇ ਕੋਈ ਧਰਮ ਪੱਖ ਰੱਖਣ ਵਾਲੇ ਨੇ ਦੂਸਰੀਆਂ ਦੁਨੀਆਂ ਦੀਆਂ ਵੀ, ਅਤੇ ਆਪ ਕੂੜ ਫਿਰੇ ਪ੍ਰਧਾਨ ਵੀ ਲਾ ਲਓ, ਕਲਯੁਗ ਰੱਥ ਅਗਨ ਕਾ ਕੂੜ ਅੱਗੇ ਰਥਵਾਹੋ, ਕਿਸੇ ਦੀ ਕਿਸੇ ਦੇਵੀ ਦੇਵਤੇ ਦੀ ਸਮਰੱਥਾ ਨਹੀਂ ਸੀ ਕਿ ਉਹ ਇਹਨਾਂ ਦੀ ਕੌੜੇ ਵਚਨ ਵੀ ਜਾਂ ਨਿਸ਼ਰਧਕ ਵਚਨ ਵੀ ਸੁਣ ਕਰਕੇ ਫਿਰ ਵੀ ਇਹਨਾਂ ਨੂੰ ਸਿੱਖਿਆ ਦੇ ਕੇ ਵਾਹਿਗੁਰੂ ਦੀ ਭਗਤੀ ਵਿੱਚ ਲਾ ਦੇਵੇ। ਬਲਕਿ ਇੱਥੋਂ ਤੱਕ ਦੇਵੀ ਦੇਵਤਿਆਂ ਦਾ ਤਾਂ ਇਹ ਹੈ ਕਿ ਜਿਹੜਾ ਉਹਨਾਂ ਦੇ ਨਾਲ ਜੈਸਾ ਵੀ ਵਰਤਾਓ ਕਰੇ, ਜੇ ਉਹਨਾਂ ਨੂੰ ਕੋਈ ਉਹਨਾਂ ਦੇ ਸਰੀਰ ਨੂੰ ਜਾਂ ਉਹਨਾਂ ਦੀ ਸ਼ਾਨ ਨੂੰ ਉਹ ਉਲਟ ਵੀ ਉਸ ਨੂੰ ਬੋਲੇ, ਤਾਂ ਉਹ ਸਹਾਰ ਨਹੀਂ ਸਕਦੇ, ਸਹਿਣ ਨਹੀਂ ਕਰ ਸਕਦੇ, ਜਾਂ ਉਸਨੂੰ ਕੋਈ ਸ਼ਰਾਪ ਦੇ ਦੇਣਗੇ ਜਾਂ ਆਪਣੇ ਉਵੇਂ ਭਸਮ ਕਰ ਦੇਣਗੇ, ਇਸ ਤਰ੍ਹਾਂ ਦੇ ਸਵਾ। ਪਰ ਕਲਯੁਗ ਦੇ ਵਿੱਚ ਇਹ ਜੀਵਾਂ ਦੇ ਉਧਾਰ ਵਾਸਤੇ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਜਿਵੇਂ ਸ਼੍ਰੀ ਆਸਾ ਜੀ ਦੀ ਵਾਰ ਵਿੱਚ ਸਤਿਗੁਰੂ ਸਾਹਿਬ ਜੀ ਨੇ ਇਹ ਕਲਯੁਗ ਦੇ ਜੀਵਨ ਦਾ ਜ਼ਿਕਰ ਕੀਤਾ ਹੈ, ਸੱਚ ਕਾਲ ਕੂੜ ਵਰਤਿਆ, ਵੀ ਸੱਚ ਬੋਲਣਾ ਜਾਂ ਸੱਚ ਦੀ ਓਟ ਲੈਣੀ, ਸੱਚ ਪਰਮੇਸ਼ੁਰ ਦੀ, ਇਹ ਸੱਚ ਉਹਦਾ ਤਾਂ ਕਾਲ ਹੀ ਪੈ ਗਿਆ। ਕੂੜ ਵਰਤਿਆ ਜਿੱਥੇ ਕਿੱਥੇ, ਝੂਠ ਹੀ ਝੂਠ, ਕੂੜ ਫਿਰੇ ਪ੍ਰਧਾਨ ਵੀ ਲਾ ਲਓ, ਸੱਚ ਕਾਲ ਕੂੜ ਵਰਤਿਆ, ਕਲ ਕਾਲ ਖਬੇਤਾਲ। ਕਲਯੁਗ ਦੇ ਜੀਵਨ ਦੀ ਐਸੀ ਕਿਰਿਆ ਹੈ ਕਿ ਮੇਰਾ ਇਹਨਾਂ ਦਾ ਖਾਣ ਪੀਣ ਹੈ, ਕੁਸੰਗਤ ਹੈ, ਰਹਿਣੀ ਸਹਿਣੀ ਹੈ, ਇਹ ਸਾਰੀ ਕਲ ਕਾਲਖ ਬੇਤਾਲ, ਉਹ ਕਲਯੁਗ ਦੇ ਪਾਪਾਂ ਵਾਲੀ ਕਿਰਿਆ ਨਾਲ ਇਹ ਅਸਲੀ ਵਾਹਿਗੁਰੂ ਨੂੰ ਭੁੱਲ ਕੇ ਬੇਤਾਲ ਭੂਤਨਿਆਂ ਵਰਗੇ ਹੋ ਗਏ। ਇੱਕ ਭੂਤਨੇ ਹੁੰਦੇ, ਇੱਕ ਪ੍ਰੇਤ ਹੁੰਦੇ ਆ, ਪ੍ਰੇਤਾਂ ਤੋਂ ਵੀ ਇੱਕ ਜਿੰਨ ਹੁੰਦੇ, ਦੇਹ ਹੁੰਦੇ, ਇੱਕ ਬੇਤਾਲ ਹੁੰਦੇ ਆ। ਉਹਨਾਂ ਦਾ ਸੱਚਕਾਲ ਕੂੜ ਵਰਤਿਆ ਕਲ ਕਾਲ ਖਵੇ ਵਾ ਬੇਤਾਲ ਬੀਓ ਬੀਜ ਪੱਤ ਲੈ ਗਏ ਸਭ ਕਿਉਂ ਉਗਵੇ ਦਾਲ। ਠੀਕ ਹੈ, ਪਹਿਲੇ ਯੁਗਾਂ ਦੇ ਵਿੱਚ ਉਹ ਸਤਯੁਗ ਦੇ ਵਿੱਚ ਉਹਨਾਂ ਦੇ ਵਿੱਚ ਗੁਣ ਸਨ ਅਤੇ ਉਹ ਉਪਦੇਸ਼ ਲੈ ਕੇ ਬੀਜ ਨੂੰ ਲੈ ਕੇ ਤਰ ਗਏ, ਇਸ ਨੇ ਤ੍ਰਿਤੇ ਦੇ ਵਿੱਚ ਵੀ ਦੁਆਪਰ ਵਿੱਚ। ਅਬ ਕਿਉਂ ਉਗਵੇ ਦਾਲ, ਹੁਣ ਤਾਂ ਕਹਿੰਦੇ ਚਾਰ ਪੈਰ ਧਰਮ ਦੇ ਸੀ, ਪਰ ਚਾਰ ਸ਼ੁਭ ਗੁਣਾਂ ਦੇ ਟਿਕਾਣੇ ਸਨ ਜਿਨ੍ਹਾਂ ਦਾ ਲੋਕਾਂ ਨੂੰ ਆਸਰਾ ਸੀ, ਪਰ ਇੱਥੇ ਇੱਕ ਪੈਰ ਵੀ ਜਿਹੜਾ ਹੈ ਜਾਂ ਚੌਥਾ ਹਿੱਸਾ ਵੀ ਹੈ ਉਹ ਵੀ ਜਿਵੇਂ ਕਿਸੇ ਪਸ਼ੂ ਦੀ ਲੱਤ ਟੁੱਟੀ ਹੋਵੇ ਅਤੇ ਇੱਕ ਲੱਤ ਵੀ ਚਾਰ ਤਿੰਨ ਲੱਤਾਂ ਤਾਂ ਉਹੀ ਨਾ ਹੋਣ, ਇੱਕ ਵੀ ਜਿਹੜੀ ਟੁੱਟੀ ਉਹ ਕਿੱਥੇ ਖੜ ਜਾਣਾ, ਚਾਹੇ ਉਹਨਾਂ ਨੂੰ ਇੱਧਰੋਂ ਉੱਧਰੋਂ ਆਸਰਾ ਦੇ ਕੇ ਲੋਕ ਖੜਾਉਣ ਵੀ ਉਹ ਨਹੀਂ ਖੜ ਸਕਦਾ। ਇਸ ਤਰ੍ਹਾਂ ਜਿਹੜਾ ਇਹਨਾਂ ਦਾ ਕਲਯੁਗੀ ਜੀਵਨ ਦਾ ਵਰਤਾਓ ਹੈ ਉਹ ਜਿਹੜੇ ਸ਼ੁਭ ਗੁਣਾਂ ਦੀ ਧਾਰਨਾ ਜਾਂ ਟੇਕ ਆਸਰਾ ਹੈ, ਕਲ ਕਾਲਖ ਬੇਤਾਲ ਦੀ ਉਹ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਜਿਵੇਂ ਅੱਧਾ ਦਾਣਾ ਹੋਵੇ ਕਣਕ ਦਾ ਉਹਨੂੰ ਬੀਜੋ ਅਤੇ ਉਹ ਉੱਗ ਨਹੀਂ ਸਕਦਾ, ਛੋਲਿਆਂ ਦਾ ਅੱਧਾ ਦਾਣਾ ਹੋਵੇ ਉਹਨੂੰ ਪਾੜ ਕੇ ਉਹ ਬੀਜ ਨਹੀਂ ਸਕਦਾ, ਜੇ ਇੱਕ ਹੋਏ ਤਾਂ ਉਗਵੇ, ਇੱਕ ਗੁਣ ਵੀ ਇਹਨਾਂ 'ਚ ਹੋਵੇ ਤਾਂ ਉਹ ਪੂਰਾ ਅੱਗੇ ਉੱਗ ਸਕਦਾ ਆ ਜਾਂ ਇਹਨਾਂ ਦੇ ਭਲੇ ਵਾਸਤੇ ਉਹ ਸਰੀਰ ਦੇ ਵਿੱਚ ਪੈਦਾ ਹੋ ਸਕਦਾ ਹੈ। ਰੁੱਤੀ ਹੋਈ ਰੁੱਤ ਹੋਏ, ਫਿਰ ਰੁੱਤਾਂ ਦੇ ਵਿੱਚੋਂ ਰੁੱਤ ਵੀ ਹੋਵੇ, ਉਸੀ ਰੁੱਤੀ ਨਾਨਕ ਪਾਹੇ ਬਾਹਰਾ ਕੋਰਾ ਰੰਗ ਨਾ ਸੋਏ। ਹੋਰ ਦਿਸ਼ਾਂ ਦਿੰਦੇ ਨੇ, ਜਿਵੇਂ ਕੱਪੜੇ ਨੂੰ ਕਿਸੇ ਨੇ ਗੂੜਾ ਪੱਕਾ ਰੰਗ ਚੜਾਉਣਾ ਹੋਵੇ ਤਾਂ ਉਹਨੂੰ ਪਾ ਦਿੰਦੇ ਆ ਪਹਿਲਾਂ, ਅਤੇ ਜੇ ਉਹ ਕੱਪੜਾ ਨਵਾਂ ਹੀ ਹੋਵੇ, ਪਾਣ ਵੀ ਵਿੱਚ ਹੀ ਹੋਵੇ, ਨਾ ਉਹਦੀ ਪਾਣ ਕੱਢੇ ਨਾ ਉਹਨੂੰ ਚੰਗੀ ਤਰ੍ਹਾਂ ਧੋਵੇ ਅਤੇ ਉਹੀ ਰੰਗ ਦੇ ਵਿੱਚ ਪਾ ਦੇਵੇ, ਰੰਗ ਤਾਂ ਹੈਗਾ ਆ ਗੁਰੂ ਮਹਾਰਾਜ ਦੀ ਸਿੱਖਿਆ ਦੇ ਨਾਲ, ਪ੍ਰੇਮ ਭਰੂਪ ਹੈ, ਵੈਰਾਗ ਭਰਪੂਰ ਹੈ, ਨਾਮ ਭਰਪੂਰ ਹੈ, ਅੰਮ੍ਰਿਤ ਭਰਪੂਰ ਹੈ, ਸਿੱਖਿਆ ਤਾਂ ਪੂਰੀ ਹੈ, ਪਰ ਉਹਨੂੰ ਫਿਰ ਕੀ ਮਾੜਾ ਮੋਟਾ ਭਾਵਾਂ ਕੋਈ ਸੰਗਤ 'ਚ ਆ ਜਾਏ ਜਾਂ ਹੋ ਜਾਏ ਉਹ ਡੱਬ ਖੜਬਾ ਜਿਹਾ ਹੀ ਹੋਊਗਾ। ਬੀਓ ਬੀਜ ਜੇ ਹੋਏ ਤਾਂ ਉਗੇ ਰੁੱਤੀ ਨਾਨਕ ਪਾਰੇ ਵਾਰਾ ਕੋਰੇ ਰੰਗ ਨੇ ਸੋਏ, ਪੈ ਵਿੱਚ ਖੁੰਬ ਚੜਾਈਏ ਅਤੇ ਪੈ ਹੋਣਾ ਚਾਹੀਦਾ ਪਹਿਲਾਂ, ਜੇ ਕਿਸੇ ਨੇ ਮਨ ਕੱਪੜੇ ਨੂੰ ਰੰਗਣਾ ਹੈ ਤਾਂ ਉਹਦੇ 'ਚ ਪੈ ਹੋਣਾ ਚਾਹੀਦਾ ਹੈ, ਗੁਰੂ ਦਾ ਅਸਥਾਨ ਦਾ ਪੈ ਵਿੱਚ ਖੁੰਬ ਚੜਾਈਏ, ਪਹਿਲਾਂ ਉਹਨੂੰ ਖੁੰਬ ਦਿੱਤੀ, ਸ਼ਰਮ ਪਾਹੋ ਤਨ ਹੋਏ, ਫਿਰ ਸ਼ਰਮ ਵਿਸ਼ਿਆਂ ਵੱਲੋਂ ਸ਼ਰਮ ਹੋਵੇ, ਲੱਜਿਆ ਹੋਵੇ ਧੀ ਭੈਣ ਵੱਲੋਂ ਨੇਤਰਾਂ ਨਾਲ ਕੰਨਾਂ ਨਾਲ, ਪੈ ਵਿੱਚ ਸ਼ਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰੱਪੈ, ਫਿਰ ਭਗਤੀ ਦਾ ਰੰਗ ਚੜੂ। ਜੇ ਇਸ ਤਰ੍ਹਾਂ ਦਾ ਕੋਈ ਰੰਗ ਆਪਣੇ ਮਨ ਨੂੰ ਗੁਰੂ ਸਾਹਿਬ ਨੂੰ ਇਹ ਮਨ ਬਸਤਰ ਜਾਂ ਬੁੱਧ ਦੇ ਕੇ ਚੜਾ ਲਵੇ, ਕੂੜਾ ਸੋਏ ਨਾ ਕੋਏ, ਫਿਰ ਜਿਹੜੇ ਝੂਠੇ ਰੰਗ ਹੈ ਦੁਨੀਆਂ ਦੇ ਉਹਨਾਂ ਦਾ ਝੂਠ ਬੋਲਣ ਵਾ, ਉਹਨਾਂ ਦੀ ਸੋਭਾ ਜਾਂ ਜਿਹੜੇ ਕੋਈ ਸੰਸਾਰ ਦੇ ਵਿੱਚ ਹੀ ਸੰਸਾਰਾਕਾਰ ਬਿਰਤੀ ਰਾਜ ਸਾਜ ਹੋਰ ਇਹਦੇ 'ਚ ਲੱਗੇ ਨੇ, ਉਹਨਾਂ ਦੀ ਸੋਭਾ ਨਹੀਂ ਉਹਦੇ 'ਤੇ ਹੋ ਸਕਦੀ। ਜੈਸੇ ਸਤਿਗੁਰੂ ਸਾਹਿਬ ਜੀ ਦਾ ਫੁਰਮਾਨ ਹੈ, ਪੰਡਿਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਗਤਾਂ ਜੁੜੀਆਂ, ਅਨੰਦਪੁਰ ਸਾਹਿਬ ਬੈਠੇ ਆ ਸਾਰੇ, ਅਤੇ ਸਾਰਿਆਂ ਨੇ ਕਿਹਾ ਵੀ ਸਤਿਗੁਰੂ ਸਾਹਿਬ ਜੀ ਨੇ ਹੋਰ ਮਹਾਰਾਜ ਕੋਲ ਵਿਦਵਾਨ ਵੀ ਕਵੀ ਵੀ 52 ਰਹਿੰਦੇ, ਸਭ ਐਨ ਭਰਪੂਰ ਹੈ, ਖਾਲਸਾ ਹੋਰ ਬੈਠਾ ਹੈ, ਸ਼ਸਤਰਧਾਰੀ ਵੀ ਬੈਠੇ ਹੈ, ਅਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਤੇ ਕਬੀਰ ਸਾਹਿਬ ਜੀ ਦਾ ਸ਼ਬਦ ਆਇਆ, ਨਾਂ ਆਇਆ ਵਿੱਚ। ਸਤਿਗੁਰੂ ਸਾਹਿਬ ਜੀ ਨੇ ਵੀ ਕੀਰਤਨ ਸੁਣਿਆ ਤੁਸੀਂ? ਕਹਿੰਦੇ ਹਾਂਜੀ ਸੁਣਿਆ। ਅਤੇ ਇਹ ਕਿਹਦਾ? ਇਹ ਕਬੀਰ ਸਾਹਿਬ ਦਾ। ਤੁਸੀਂ ਦੱਸੋ ਵੀ ਕਬੀਰ ਸਾਹਿਬ ਵੇਲੇ ਕਿਹੜਾ ਪਾਤਸ਼ਾਹ ਸੀ? ਕਿਸੇ ਨੇ ਕੁਛ ਕਿਹਾ, ਕਿਸੇ ਨੇ ਸਿਕੰਦਰ ਕਿਹਾ, ਕਿਸੇ ਨੇ ਕੁਛ ਕਿਹਾ। ਕਹਿੰਦੇ ਕੋਈ ਨਿਸ਼ਚੇ ਵਾਲਾ ਵਿਦਵਾਨ ਵੀ ਬੈਠੇ, ਕੋਈ ਕਿਸੇ ਨਿਸ਼ਚੇ ਨਹੀਂ ਦੱਸਿਆ, ਪਰ ਕਬੀਰ ਸਾਹਿਬ ਨੂੰ ਉਹ ਕਿਸੇ ਉਸ ਵੇਲੇ ਦੇ ਪਾਤਸ਼ਾਹ ਨਾਲ ਤਾਂ ਕਿਸੇ ਵਿਦਵਾਨ ਨੂੰ ਨਿਸ਼ਚਾ ਹੋਇਆ ਹੋਵੇ ਆਮ ਦੁਨੀਆਂ, ਕਬੀਰ ਸਾਹਿਬ ਜੀ ਦਾ ਬੱਚੇ ਤੋਂ ਲੈ ਕੇ ਬੁੱਢੇ ਅਤੇ ਮਾਈ ਭਾਈ ਸਾਰੇ ਹੀ ਕਬੀਰ ਕਬੀਰ ਕਹਿੰਦੇ ਆ। ਇਹ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਪੈ ਵਿੱਚ ਖੁੰਭ ਚੜਾਈਏ ਸ਼ਰਮ ਪਾਓ ਤੈਨੂੰ ਨਾਨਕ ਭਗਤੀ, ਜੇ ਰੁਪਏ ਕੂੜੇ ਸਨ ਕੂੜੇ ਸਨ ਕੋਏ। ਅੱਗੇ ਸਤਿਗੁਰੂ ਸਾਹਿਬ ਜੀ ਨੇ ਸਾਰੇ ਸਾਰਿਆਂ ਦੇ ਵਿਚਾਰ ਹੀ ਵੀ ਜਿਹੜੇ ਆਮ ਲੋਕ ਨੇ, ਧਰਮੀ ਨੇ, ਹੋਰ ਹੈ, ਗਿਆਨੀ ਹੈ, ਪੰਡਿਤ ਹੈ, ਉਹਨਾਂ ਦਾ ਸਾਰਿਆਂ ਦਾ ਹੀ ਜ਼ਿਕਰ ਕੀਤਾ ਹੈ। ਕਲਯੁੱਗ ਦੇ ਵਿੱਚ ਵੀ ਇਹੋ ਜਿਹੇ ਨੇ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ, ਧਰਮੀ ਧਰਮ ਕਰੇਗਾ ਵਾਵੇ ਮੰਗੇ ਮੁਖ ਦੁਆਰ, ਮੂਰਖ ਪੰਡਿਤ ਹਿਕਮਤ ਵਿੱਚ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ। ਜਿਹੜੇ ਧਰਮੀ ਲੋਕ ਵੀ ਨੇ ਉਹ ਵੀ ਸਕਾਮਤਾਂ ਦੇ ਨਾਲ ਸਾਡੀ ਮਸ਼ਹੂਰੀ ਹੋਵੇ, ਇੰਨਾ ਜਾਂ ਕੀਤਾ ਕੀਤਾ ਨਿਸ਼ਕਾਮਤਾ ਹੈ ਹੀ ਨਹੀਂ, ਅਤੇ ਉੱਥੇ ਪਰਮੇਸ਼ੁਰ ਦਾ ਨਾਮ ਕਿੱਥੇ ਵਸਣਾ ਜਾਂ ਮੁਕਤ ਹੋਣੀ। ਸੋ ਇਹੀ ਜਿਹੀ ਸੰਸਾਰ ਦੀ ਦਸ਼ਾ ਦੇਖ ਕਰਕੇ ਆਪਣੇ ਉਹ ਆਪ ਵਾਹਿਗੁਰੂ ਪਰਮੇਸ਼ੁਰ ਨੇ ਫਿਰ ਅਵਤਾਰ ਧਾਰਿਆ, ਜੋ ਪਹਿਲਾਂ ਵੀ ਭਵਿਸ਼ਿਤ ਬਾਣੀ ਜਿਵੇਂ ਜਿੰਨੀ ਕਿਸੇ ਨੂੰ ਸੋਚ ਸੀ, ਵਿਆਸ ਨੇ ਲਿਖਿਆ ਵੀ ਇਸ ਤਰ੍ਹਾਂ ਆਪ ਪਰਮੇਸ਼ੁਰ ਸਰੂਪ ਧਾਰੇਗਾ, ਦਸ ਸਰੂਪ ਧਾਰੇਗਾ, ਔਰ ਛੇਵੇਂ ਅਤੇ ਦਸਵੇਂ ਸਰੂਪ ਦੇ ਵਿੱਚ ਸ਼ਸਤਰਾਂ ਦੇ ਨਾਲ ਦੁਸ਼ਮਣ ਦਾ ਨਾਸ਼ ਕਰਨਗੇ, ਜਿਹੜੇ ਕੋਈ ਸੰਗਤਾਂ ਨੂੰ ਝੂਠੇ ਕਰਨਗੇ ਜਾਂ ਖੋਣਗੇ ਖਿੰਝਣਗੇ, ਅਤੇ ਫਿਰ ਖਾਲਸਾ ਪੰਥ ਪ੍ਰਗਟ ਹੋਊਗਾ। ਖਾਲਸਾ ਪੰਥ ਹਮੇਸ਼ਾ ਲਈ ਹੋਊਗਾ। ਫਿਰ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸਰੂਪ ਹੋਣਗੇ, ਭਾਵੇਂ ਠੀਕ ਲਿਖਿਆ ਹੋਇਆ ਸੀ ਇਹ ਚੀਜ਼ਾਂ ਦਾ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੋ 1526 ਬਿਕਰਮੀ ਸੀ ਉਸ ਵੇਲੇ ਸੰਮਤ, ਅਤੇ ਉਸ ਵੇਲੇ ਆਪਣੇ ਰਾਏ ਬੁਲਾਰ ਰਾਏ ਭੋਏ ਦੀ ਤਲਵੰਡੀ ਵੱਜਦੀ ਸੀ ਉਸਦਾ ਨਾਮ। ਉਹ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ, ਕਿਉਂਕਿ ਇਹਨਾਂ ਨੇ ਪਹਿਲਾਂ ਤਪ ਕੀਤੇ ਸੀ, ਅਤੇ ਇਹ ਮੰਗੀ ਸੀ ਵੀ ਸਾਡੇ ਘਰ ਦੇ ਵਿੱਚ ਪੁੱਤਰ ਸਰੂਪ ਹੋ ਕੇ ਪ੍ਰਗਟ ਹੋ। ਕਹਿੰਦੇ ਪਰਮੇਸ਼ੁਰ ਤਾਂ ਪੁੱਤਰ ਸਰੂਪ ਕੇ ਪ੍ਰਗਟ ਹੋ ਨਹੀਂ ਸਕਦਾ ਜਾਂ ਹੋਰ ਚੀਜ਼ ਹੈ, ਅਤੇ ਹੋਰ ਦੇਵੀ ਦੇਵਤੇ ਤਾਂ ਹੈ। ਕਹਿੰਦੇ ਦੇਵੀ ਦੇਵਤਿਆਂ ਨੂੰ ਇਹ ਹਿੰਦੂ ਲੋਕ ਪਰਮੇਸ਼ੁਰ ਹੀ ਮੰਨਦੇ ਸੀ, ਅਖੇ ਉਹ ਵੀ ਹੋਏ। ਫਿਰ ਉਹ ਇਸ ਬੁੱਧੀ ਨਾਲ ਕਹਿਤਾ, ਉਹ ਕਹਿੰਦੇ ਵੀ ਠੀਕ ਹੈ ਤੂੰ ਮੰਗ ਮੰਗ ਲਈ ਹੈ, ਪਰ ਅਸੀਂ ਆਪਣੀ ਸ਼ਕਤੀ ਦੇ ਨਾਲ, ਪਰਮੇਸ਼ੁਰ ਨੇ ਤਾਂ ਜਨਮ 'ਚ ਕੀ ਆਉਣਾ, ਸ਼ਕਤੀ ਦੇ ਨਾਲ ਉਹ ਸਰੂਪ ਧਾਰਾਂਗੇ, ਗੁਰੂ ਨਾਨਕ ਸਰੂਪ ਹੋਊਗਾ, ਪਰ ਤੁਹਾਡੇ 'ਤੇ ਮਾਇਆ ਪਈ ਰਹੂ ਵੀ ਤੁਹਾਨੂੰ ਨਹੀਂ ਪਤਾ ਲੱਗੂਗਾ ਵੀ ਇਹ ਪਰਮੇਸ਼ੁਰ ਹੈ। ਸੋ ਸਾਰੀ ਉਮਰ ਉਹਨਾਂ 'ਤੇ ਮਾਇਆ ਹੀ ਪਈ ਰਹੀ, ਆਪਣਾ ਹੀ ਪੁੱਤ ਸਮਝਦੇ ਰਹੇ, ਅਖੀਰ 'ਤੇ ਤਾਰਨ ਵਾਸਤੇ ਉਹਨਾਂ ਨੂੰ ਵੀ ਗਿਆਨ ਕਰ ਦਿੱਤਾ। ਬਾਬਾ ਸ਼੍ਰੀ ਚੰਦ ਲਖਮੀ ਦਾਸ ਇਹਨਾਂ ਨੂੰ ਨਹੀਂ ਭਰੋਸਾ ਆਇਆ, ਅਖੀਰ 'ਤੇ ਇਹਨਾਂ ਨੂੰ ਵੀ ਭਰੋਸਾ ਆ ਕੇ ਇਹਨਾਂ ਦਾ ਵੀ ਇਹਨਾਂ ਨੂੰ ਵੀ ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਸਾਹਿਬ ਜੀ ਨੇ ਸਨਮੁਖ ਕਰ ਦਿੱਤਾ। ਇਹ ਸਤਿਗੁਰੂ ਸਾਹਿਬ ਜੀ ਦੇ ਸਰਜ ਗੌਤਮ ਸਨ ਅਤੇ ਅਵਤਾਰ ਧਾਰਦਿਆਂ ਹੀ, ਨਹੀਂ ਤਾਂ ਹੋਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਅਵਤਾਰ ਧਾਰਦੇ ਨੇ ਅਤੇ ਆਪਾਂ ਜਣਾਉਂਦੇ ਆ। ਜਿਵੇਂ ਕ੍ਰਿਸ਼ਨ ਭਗਵਾਨ ਹੈ, ਜਿਵੇਂ ਸ਼ਿਵ ਜੀ ਹੈ, ਉਹ ਦਿਖਾਈ ਦਿੰਦੇ ਜਾਂ ਸ਼ਕਤੀਆਂ, ਸਤਿਗੁਰੂ ਸਾਹਿਬ ਜੀ ਨੇ ਸਧਾਰਨ ਜਿਹਾ ਵੀ ਹੋਵੇ ਜਿਵੇਂ ਆਮ ਜਨਮ ਲੈਂਦੇ ਆ ਇਸ ਤਰ੍ਹਾਂ ਲਿਆ, ਕੋਈ ਨਹੀਂ ਦੱਸਿਆ। ਹਾਂ, ਜਿਸ ਵੇਲੇ ਫਿਰ ਬਾਲ ਅਵਸਥਾ ਤੋਂ ਸ਼ੁਰੂ 'ਚੋਂ ਹੀ ਜਿਨ੍ਹਾਂ ਨੇ ਦੁਖੀਆਂ ਜਾਂ ਉਹਨਾਂ ਨੇ ਦੂਰ ਕਰਨੇ ਸੀ ਜਾਂ ਪੜ੍ਹਨ ਪਾਏ, ਉੱਥੇ ਉਹ ਪਾਧੇ ਨੂੰ ਉਪਦੇਸ਼ ਦਿੱਤਾ, ਉਹ ਕਾਜੀ ਨੂੰ ਜਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁੰਨ ਕੁਰਤਾ, ਵੀ ਕਾਜੀ ਸਾਹਿਬ ਇਹ ਪੜ੍ਹਾਈ ਕੀ ਹੈ, ਇਹ ਤਾਂ ਫਸਾਉਣ ਵਾਲੀ ਹੈ, ਪਰਮੇਸ਼ੁਰ ਦੀ ਭਗਤੀ ਉਹਦੇ 'ਚ ਲੱਗੋ ਜੇ ਪਾਰ ਉਤਾਰਾ ਹੋਣਾ ਹੈ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਉਪਦੇਸ਼ ਫਿਰ ਵੀ ਦਿੰਦੇ ਰਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਅਤੇ ਫਿਰ ਦੇਖ ਲਓ ਵੀ ਸਾਡੇ ਹੁੰਦੇ ਆ ਆਮ ਲੋਕਾਂ ਦੇ, ਤਾਂ ਜੀ ਕਹਿੰਦੇ ਨਾਮ ਜਪੋ ਭਗਤੀ ਕਰੋ, ਅਖੇ ਕੀ ਕਰੀਏ ਅਸੀਂ, ਸਾਨੂੰ ਤਾਂ ਵਿਹਲ ਹੀ ਨਹੀਂ ਲੱਗਦਾ। ਅਤੇ ਸਤਿਗੁਰੂ ਸਾਹਿਬ ਜੀ ਨੇ ਦੇਖ ਲਓ ਵੀ ਉਹ ਛੋਟੇ ਜਿਸ ਵੇਲੇ ਸਾਰੇ ਪੜ੍ਹਾਉਣੋਂ ਵੀ ਹਟ ਗਏ, ਫਿਰ ਉਹਨਾਂ ਨੂੰ ਵੀ ਉਹਨਾਂ ਦੀ ਵੀ ਕਲਿਆਣ ਕੀਤੀ ਜਿਹੜੇ ਕੋਈ ਕਾਜ਼ੀ ਸੀ ਪੰਡਿਤ ਸੀ। ਫਿਰ ਬਾਬਾ ਨੇ ਕਿਹਾ ਵੀ ਕੁਛ ਹੋਣਾ ਚਾਹੀਦਾ, ਚਲੋ ਇਹ ਕੋਈ ਕੰਮ ਤਾਂ ਹੋਵੇ, ਪਸ਼ੂ ਚਾਰ ਲਿਆ ਕਰੋ, ਵੀ ਪਸ਼ੂ ਦੇਖ ਲਓ, ਵੀ ਉਹ ਵੀ ਦੱਸੇ ਵੀ ਨਾਮ 'ਚ ਜੁੜੇ ਰਹੋ, ਜੇ ਕੋਈ ਐਸੀ ਗੱਲ ਵੀ ਹੋਊ ਜਾਂ ਪਸ਼ੂ, ਉਹ ਵੀ ਪਰਮੇਸ਼ੁਰ ਸਾਡਾ ਪੂਰਾ ਕਰੇ, ਜਿਵੇਂ ਸਤਿਗੁਰੂ ਸਾਹਿਬ ਜੀ ਨਾਮ ਸਿਮਰਨ ਦੇ ਵਿੱਚ ਲੱਗੇ ਹੋਏ, ਅਤੇ ਉਹ ਪਸ਼ੂਆਂ ਨੇ ਖੇਤ ਖਾ ਲਿਆ ਕਿਸੇ ਦਾ, ਅਤੇ ਉਹਨੂੰ ਡਰਾਈ ਬੁਲਾਰ ਕੋਲ ਸ਼ਿਕਾਇਤ ਕੀਤੀ ਵੀ ਦੇਖੋ ਜੀ ਇਹ 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 ਪਟਵਾਰੀ ਦਾ ਮੁੰਡਾ ਜਿਹੜਾ ਹੈ, ਪਟਵਾਰੀ ਤਾਂ ਇਹ ਇਹ ਲੋਕਾਂ ਦੇ ਖੇਤ ਉਜਾੜਨ ਵਾਸਤੇ ਪਟਵਾਰੀ ਬਣਿਆ, ਜਾਓ ਦੇਖ ਕੇ ਆਓ। ਹੁਣ ਜਾ ਕੇ ਭੇਜਿਆ ਜਿਸ ਵੇਲੇ ਵੀ ਰਾਏ ਬੁਲਾਰ ਨੇ ਵੀ ਜਾ ਦੇਖ ਕੇ ਆ ਉਹਦੇ ਨਾਲ, ਅਤੇ ਖੇਤੀ ਲੈ ਲੈ ਕਰਦੀ ਉੱਠੀ। ਕਿਉਂ ਜਿਹੜਾ ਵਾਹਿਗੁਰੂ ਪਰਮੇਸ਼ੁਰ ਦੇ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਅਤੇ ਕਹਿੰਦੇ ਤੂੰ ਝੂਠ ਬੋਲਣਾ ਸਗੋਂ। ਸੋ ਇਸ ਤਰ੍ਹਾਂ ਜਿਹੜਾ ਕੋਈ ਵਾਹਿਗੁਰੂ ਦੇ ਪ੍ਰਾਇਣ ਹੋ ਕੇ ਜੇ ਉੱਥੋਂ ਉਹ ਤਾਂ ਆਪ ਸਮਰੱਥ ਸੀ, ਜੇ ਕੋਈ ਸਾਤੋਂ ਭੁੱਲੀ ਉਹ ਵੀ ਮਹਾਰਾਜ ਫਿਰ ਸਹਾਇਤਾ ਕਰਕੇ ਉਸ ਕਾਰਜ ਨੂੰ ਜਿਵੇਂ ਭਗਤਾਂ ਦੇ ਕਾਰਜ ਪੂਰੇ ਕੀਤੇ, ਭਾਵਾਂ ਭੁੱਲ ਕੇ ਜਾਂ ਹੋਰ ਚੀਜ਼ ਉਹ ਹੋਈ। ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਫਿਰ ਦੇਖ ਲਓ ਵੀ ਸੰਸਾਰ ਦੇ ਵਿੱਚ ਵੀ ਆਪਣੇ ਪ੍ਰਵਿਰਤ ਹੋਏ, ਵੀ ਗ੍ਰਸ ਦੇ ਵਿੱਚ ਪ੍ਰਵਿਰਤ ਹੋ ਕੇ ਫਿਰ ਕੰਮ ਕਰੋ, ਫਿਰ ਦੁਕਾਨ ਕਰਦੇ ਵੀ ਐਂ ਕਰਨੀ ਚਾਹੀਦੀ ਹੈ, ਵਾਹਿਗੁਰੂ ਦੇ ਨਾਮ ਸਿਮਰੇ ਉਹ ਆਪ ਪਰਮੇਸ਼ੁਰ ਕਰੂਗਾ। ਫਿਰ ਦੇਖ ਲਓ ਵੀ ਅਤੀਤ ਹੋ ਕੇ ਅਤੇ ਫਿਰ ਸੰਸਾਰ ਦੇ ਉਧਾਰ ਵਾਸਤੇ ਪਹਿਲਾਂ ਪਾਇਆ ਬਾਬੇ ਬਖਸ਼ਦਰ, ਪਿੱਛੋਂ ਦੇ ਕਰ ਕਾਲ ਕਮਾਈ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ ਬਣਾਏ। ਫਿਰ ਦੇਖ ਲਓ ਵੀ ਐਂ ਕਰੀਦੀ ਆ, ਸਭ ਨੂੰ ਉੱਥੇ ਵੀ ਸਿੱਖਿਆ ਦਿੰਦੇ ਰਹੇ, ਅਤੇ ਜਿਹੜਾ ਸੀ ਦੌਲਤ ਖਾਨ ਨਵਾਬ ਜਿਹੜੀ ਕਰਦੇ ਸੀ ਉਹ ਵੀ, ਅਤੇ ਉੱਥੇ ਹੁੰਦਿਆਂ ਵੀ ਜਿਸ ਵੇਲੇ ਸਤਿਗੁਰੂ ਨੇ ਸਭ ਕੁਛ ਛੱਡ ਦਿੱਤਾ ਅਤੇ ਸਤਿਗੁਰੂ ਸਾਹਿਬ ਜੀ ਬਾਹਰ ਸੁਲਤਾਨਪੁਰ ਜਿੱਥੇ ਇਹਨਾਂ ਨੇ, ਕਿਉਂਕਿ ਇਹ ਇੱਕ ਵੱਡਾ ਅਸਥਾਨ ਸੀ ਇਹ ਰਾਜ ਪ੍ਰਬੰਧ ਵਾਸਤੇ ਇਹਨਾਂ ਦਾ ਸੁਲਤਾਨਪੁਰ, ਅਤੇ ਬਹੁਤ ਕਬਰਾਂ ਹੀ ਕਬਰਾਂ ਸੀ, ਕਬਰਾਂ ਦੇ ਵਿੱਚ ਵੀ ਫਿਰਨ ਜਾਂ ਹੋਰ ਜਿਹੜੀ ਚੀਜ਼ ਤੇ, ਉੱਥੇ ਸਤਿਗੁਰੂ ਸਾਹਿਬ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ, ਅਤੇ ਕਾਜ਼ੀ ਅਤੇ ਪੰਡਿਤਾਂ ਨੇ ਤਾਂ ਕਹਿਣੇ ਸੀ ਵੀ ਕਿਉਂ ਨਹੀਂ ਹੈ, ਪਾਤਸ਼ਾਹ ਕਹਿੰਦਾ ਹੈ ਦੁਨੀਆਂ ਸਾਰੇ ਹੈ, ਲਿਆਓ ਉਹਨਾਂ ਨੂੰ ਇੱਥੇ, ਕੌਣ ਇਹ ਉਲਟ ਸ਼ਰ੍ਹਾਂ ਤੋਂ ਚੱਲਦੇ ਨੇ। ਪੰਡਿਤਾਂ ਨੇ ਵੀ ਆ ਕੇ ਕਿਹਾ ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਹਾਂ, ਉਹ ਕਹਿੰਦੇ ਵੀ ਚੰਗਾ ਜੇ ਨਹੀਂ ਕਾਜ਼ੀ ਕਹੇ ਕੋਈ ਹਿੰਦੂ ਮੁਸਲਮਾਨ ਨਹੀਂ ਹੈ, ਅਤੇ ਤੁਸੀਂ ਹਿੰਦੂਆਂ ਵਿੱਚ ਅਖਵਾਉਂਦੇ ਹੋ, ਹਿੰਦੂਆਂ ਦੇ ਘਰ ਦਾ ਜਨਮ ਹੈ, ਸਾਡੇ ਨਾਲ ਨਵਾਜ਼ ਪੜ੍ਹੋ, ਕਿ ਨਵਾਜ਼ ਪੜ੍ਹ ਕੇ ਅਤੇ ਉਹ ਖਾਣਾ ਖਵਾਵਾਂਗੇ ਜਾਂ ਹੋਰ ਚੀਜ਼ ਕਰਾਂਗੇ, ਆਪੇ ਮੁਸਲਮਾਨ ਬਣ ਗਏ। ਬਹੁਤ ਫਿਕਰ ਹੋ ਗਿਆ, ਬੇਬੇ ਨਾਨਕੀ ਜੀ ਵੀ ਵੱਡੇ ਭੈਣ ਉਹ ਇੱਥੇ ਹੀ ਆਪਣੇ ਉਹਨਾਂ ਦੀ ਸ਼ਾਦੀ ਸੀ, ਹੋਰ ਵੀ ਉਹ ਕਹਿੰਦੇ ਕੋਈ ਖਤਰਾ ਨਾ ਕਰੋ, ਆਪਣੇ ਪਤੀ ਨੂੰ ਕਹਿੰਦੇ ਸਭ ਠੀਕ ਹੋਊਗਾ। ਜਿਸ ਵੇਲੇ ਉਹ ਆਪਣੇ ਮੌਲਾਨਾ ਅਤੇ ਪਾਤਸ਼ਾਹ ਵੀ ਖੜ੍ਹਾ ਵੀ ਨਵਾਜ਼ ਪੜ੍ਹੋ, ਨਵਾਜ਼ ਪੜ੍ਹਨ ਲੱਗੇ ਅਤੇ ਇਹ ਨਵਾਜ਼ ਕਰਕੇ ਕੋਈ ਐਂ ਹੱਥ ਜੋੜਦੇ ਐਂ ਕਰਦੇ ਹੈ, ਕਦੇ ਹੇਠਾਂ ਨੂੰ ਪੈਂਦੇ, ਕਦੇ ਗੋਡਿਆਂ ਨੂੰ ਹੱਥ ਲਾਉਂਦੇ ਹੈ, ਅਤੇ ਗੁਰੂ ਨਾਨਕ ਸਾਹਿਬ ਆਪਣੇ ਉਹ ਨਾ ਤਾਂ ਨਵਾਜ਼ ਵਿੱਚ ਉੱਠੇ ਅਤੇ ਨਾ ਉਹਨਾਂ ਨੇ ਕੋਈ ਚੁੱਕੇ ਜਾਂ ਹੋਰ ਚੀਜ਼ ਹੈ, ਕਹਿੰਦੇ ਤੁਸੀਂ ਕਿਉਂ ਨਹੀਂ ਉੱਠੇ, ਨਵਾਜ਼ ਪੜ੍ਹਦੇ ਸੀ, ਕਹਿੰਦੇ ਤੁਸੀਂ ਨਵਾਜ਼ ਪੜ੍ਹਦੇ ਸੀ, ਤੁਸੀਂ ਨਵਾਜ਼ ਪੜ੍ਹੀ ਨਹੀਂ ਹੈ, ਕਹਿੰਦੇ ਕਿਉਂ ਪੜ੍ਹੀ ਨਹੀਂ ਹੈ, ਉੱਠਦੇ ਪੈਂਦੇ ਰਹੇ। ਉਹ ਕਹਿੰਦੇ ਜਿਹੜਾ ਨਵਾਜ਼ ਪੜ੍ਹਨ ਵਾਲਾ ਨਾ ਤੁਹਾਡਾ, ਉਹ ਕਿਤੇ ਨਵਾਬ ਸਾਹਿਬ ਹੋਰ ਫਿਰਦਾ ਸੀ, ਇੱਥੇ ਖੁਦਾ ਦੀ ਹਾਜ਼ਰੀ ਤਾਂ ਨਹੀਂ ਸੀ ਪੜਦਾ ਮਸੀਹ 'ਚ, ਜਹਾਜ਼ ਦੇ ਸਾਹਮਣੇ ਖੜ੍ਹੇ ਸੀਗੇ, ਅਤੇ ਉਹ ਤਾਂ ਤੇਰਾ ਜਿਹੜਾ ਮਨ ਸੀ, ਤੂੰ ਕਹਿੰਦਾ ਸੀ ਜੇ ਵੀ ਉੱਥੇ ਕਾਬਲ ਦੇ ਵਿੱਚ ਘੋੜੇ ਚੰਗੇ ਹੈ, ਉਹ ਆਪਣੇ ਨੌਕਰ ਚਾਕਰ ਨੂੰ ਜਾਂ ਮੁਖੀ ਨੂੰ ਕਹਿੰਦਾ ਸੀ ਵੀ ਚੰਗੇ ਦੇਖ ਕੇ ਲਿਆਉਣੇ ਘੋੜੇ, ਉੱਥੇ ਤੇਰਾ ਮਨ ਘੋੜੇ ਖਰੀਦਦਾ ਫਿਰਦਾ ਸੀ। ਉਹ ਕਹਿੰਦਾ ਠੀਕ ਹੈ, ਠੀਕ ਕਿਹਾ ਜੀ, ਮੇਰਾ ਮਨ ਉੱਥੇ ਗਿਆ ਸੀ, ਜੀਵ ਆਤਮਾ ਨਾਲ ਹੀ ਹੈ ਮਨ ਦੇ ਉੱਥੇ ਉਹਦਾ ਸੰਕਲਪ, ਫੇ ਪੜ੍ਹੀ ਤੂੰ ਨਿਵਾਸ ਪੜ੍ਹੀ, ਕਹਿੰਦੇ ਨਹੀਂ ਜੀ ਉਹ ਇੱਥੇ ਤਾਂ ਨਹੀਂ, ਖੁਦਾ ਦੇ ਸਾਹਮਣੇ ਨਹੀਂ ਪੜ੍ਹੇ। ਅਤੇ ਕਾਜ਼ੀ ਕਹਿੰਦਾ ਇਹ ਸ਼ਰਾਰਤੀ ਹੁੰਦੇ ਆ, ਕਿਉਂਕਿ ਪੜ੍ਹੇ ਲਿਖੇ ਵੀ ਹੁੰਦੇ ਆ, ਨਾਲੇ ਆਪਣੇ ਆਪ ਨੂੰ ਵਡਿਆਈ ਵਾਸਤੇ ਬਹੁਤ ਸ਼ਰ੍ਹਾਂ 'ਚ ਚੱਲਦੇ ਦੂਜਿਆਂ ਨੂੰ, ਰਾਜਿਆਂ ਨੂੰ ਵੀ ਕਹਿੰਦੇ ਚਲੋ। ਇਹ ਕਹਿੰਦਾ ਜੀ ਮੇਰੇ ਨਾਲ ਪੜ੍ਹਦੇ, ਮੈਂ ਤਾਂ ਇੱਥੇ ਖੜ੍ਹਾ ਸੀ, ਹਾਜ਼ਰ ਸੀ। ਮਹਾਰਾਜ ਕਹਿੰਦੇ ਤੂੰ ਵੀ ਹਾਜ਼ਰ ਨਹੀਂ ਸੀ, ਖੁਦਾ ਦੀ ਹਾਜ਼ਰੀ ਵਿੱਚ ਨਹੀਂ ਸੀ। ਕਹਿੰਦੇ ਕਿਉਂ? ਆਖਿਰ ਤੇਰੇ ਘਰ ਦੇ ਵਿੱਚ ਘੋੜੀ ਜਿਹੜੀ ਹੈ ਉਹ ਸੂਣ ਵਾਲੀ ਹੈ, ਉਹਨੂੰ ਬਸ਼ੇਰਾ ਦਿੱਤਾ, ਤੂੰ ਤੇਰਾ ਮਨ ਜਿਹੜਾ ਨਾ ਵੀ ਬਸ਼ੇਰਾ ਜਨਮ ਕੇ ਨੇੜੇ ਟੋਆਇਆ ਉਹਦੇ, ਜਿੱਥੇ ਘੋੜੀ ਹੈਗੀ ਹੈ ਵੀ ਉਹ ਕਿਤੇ ਵਿੱਚ ਨਾ ਡਿੱਗ ਪਏ। ਜਿਹੜਾ ਬਸ਼ੇਰਾ ਵੀ ਮਰ ਜੂਗਾ, ਤੇਰਾ ਮਨ ਉੱਥੇ ਗਿਆ ਸੀ। ਇਹ ਕਹਿੰਦਾ ਇਹ ਨਹੀਂ ਨਹੀਂ ਮੁੱਕਰ ਗਿਆ, ਝੂਠ ਬੋਲਿਆ। ਨਵਾਬ ਕਹਿੰਦਾ ਤੂੰ ਮਹਾਰਾਜ ਕਹਿੰਦੇ ਸਹੀ ਬੋਲ ਲੈ। ਨਵਾਬ ਕਹਿੰਦੇ ਉਹ ਤੇਰੇ ਘੋੜੀ ਹੈ ਕਿ ਨਹੀਂ? ਕਹਿੰਦੇ ਹੈਗੀ ਹੈ। ਅਤੇ ਸੁਣ ਵਾਲੀ ਹੈ ਕਿ ਨਹੀਂ? ਕਹਿੰਦੇ ਹੈਗੀ ਹੈ। ਫਿਰ ਆਖੇ ਕੀ ਮੁਸ਼ਕਿਲ ਹੈ ਮਨ ਦਾ ਜਾਣਾ ਉੱਥੇ? ਸੋ ਇਹ ਸਾਨੂੰ ਵੀ ਸਿੱਖਿਆ, ਜਿਨ ਕੋਈ ਨਿਮਰਤਾ ਸਹਿਤ, ਨਿਵਾਜ਼ ਕੀ ਹੁੰਦੀ ਹੈ? ਨਿਮਰਤਾ ਸਹਿਤ ਹੋ ਕੇ ਸਰੀਰ ਕਰਕੇ ਵੀ, ਮਨ ਕਰਕੇ ਵੀ ਨੀਵਾਂ, ਨਿਵਾਜ਼ ਨੀਵੇਂ ਹੋ ਕੇ ਵਾਹਿਗੁਰੂ ਦੇ ਸਨਮੁੱਖ ਬੇਨਤੀ ਕਰਨੀ, ਜਿਵੇਂ ਆਪ ਸਤਿਗੁਰੂ ਸਾਹਿਬ ਨੇ ਦਿੱਤੀ ਵਾਂਗ ਨਿਵਾਜ਼ ਪੜ੍ਹ। ਸੁਨ ਮੁਨ ਨਗਰੀ ਪਈ ਵੀ ਇਸ ਤਰ੍ਹਾਂ ਬਾਣੀ ਪੜ੍ਹਨੀ ਚਾਹੀਦੀ ਹੈ, ਨਾਮ ਲੈਣਾ ਚਾਹੀਦਾ, ਭਗਤੀ ਕਰਨੀ ਚਾਹੀਦੀ ਹੈ। ਉਹ ਹੈਗੀ ਹੈ, ਉਹ ਅੰਤਰਜਾਮਤਾ, ਉਹਦਾ ਗੁਰਦੁਆਰੇ ਦਾ ਨਾਂ ਰੱਖਦਾ, ਪਹਿਲਾਂ ਤਾਂ ਮਸੀਤ ਸੀ ਹੁਣ ਵੀ ਸਿਉਂ। ਫਿਰ ਇਹ ਦੌਲਤ ਖਾਂ ਇਹ ਇਸ ਤਰ੍ਹਾਂ ਦੇ ਕਿਰਤਾ ਵੇਖ ਕੇ ਫਿਰ ਮਹਾਰਾਜ ਨੇ ਪਿਆ ਚਲੋ ਇਹਨੂੰ ਵੀ, ਉਹਦਾ ਮਨ ਵੀ ਨੀਵਾਂ ਹੋਇਆ ਅਤੇ ਮਹਾਰਾਜ ਦੀ ਸ਼ਰਨ ਕਿ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਅਤੇ ਕਿਰਪਾ ਕਰਕੇ ਮੈਨੂੰ ਵੀ ਸੱਚੇ ਮਾਰਗ 'ਤੇ ਲਾ। ਫਿਰ ਮਹਾਰਾਜ ਨੇ ਇਹਨੂੰ ਵੀ ਪਰਮੇਸ਼ੁਰ ਦੀ ਭਗਤੀ ਅੱਗੇ ਸੀ, ਤਾਂ ਆਪਣੇ ਖੁਦਾ ਨੂੰ ਹੀ ਮੰਨਦੇ ਵੀ ਖੁਦਾ ਦੀ ਭਗਤੀ ਇਉਂ ਕਰਿਆ ਕਰੋ। ਇਹਦਾ ਵੀ ਉਹ ਦੌਲਤ ਖਾਂ ਲੋਧੀ ਭਲਾ, ਭਾਈ ਗੁਰਦਾਸ ਸਾਹਿਬ ਜੀ ਨੇ ਦੇਖੀ ਵੀ ਭਲਾ ਕੀ ਸੀ? ਨਿਸ਼ਕਪਟ ਸੀ, ਇਹ ਝੂਠ ਨਹੀਂ ਸੀ ਬੋਲਦਾ ਉਹ ਮਿਲਾਣੇ ਵਾਂਗ, ਅਤੇ ਉਹਦਾ ਵੀ ਉਧਾਰ ਕਰ ਦਿੱਤਾ ਮਹਾਰਾਜ ਨੇ। ਹਾਲਾਂਕਿ ਦੁਕਾਨ ਵੀ ਕਰਦੇ, ਸਭ ਕੁਛ ਕਰਦੇ ਸੀ। ਸੋ ਐਸੇ ਗੁਰੂ ਨਾਨਕ ਸਾਹਿਬ ਜੀ ਦੇ ਸ਼ੁਰੂ ਤੋਂ ਹੀ। ਫਿਰ ਦੇਖ ਲਓ ਵੀ ਇੱਥੇ ਜਿਸ ਵੇਲੇ ਸਭ ਕੁਛ ਛੱਡ ਕੇ ਅਤੇ ਦੁਨੀਆਂ ਦੇ ਉਧਾਰ ਵਾਸਤੇ, ਅਤੇ ਆਪ ਪਹਿਲਾਂ ਗੁਰੂ ਸਰੂਪ ਪਹਿਲਾਂ ਤੋਂ ਸੀ, ਤਾਰਦੇ ਵੀ ਰਹੇ, ਪਰ ਹੁਣ ਸੰਸਾਰ ਦੇ ਲੋਕਾਂ ਦੇ ਵਿੱਚ ਪੱਕੀ ਮਰਿਆਦਾ ਪਾਉਣ ਵਾਸਤੇ ਬੇਈ ਸਾਹਿਬ ਦੇ ਵਿੱਚ ਇਸ਼ਨਾਨ ਵਾਸਤੇ ਗਏ ਅਤੇ ਚੁੱਭੀ ਲਾਈ ਅਤੇ ਉੱਥੇ ਹੀ ਗੁਪਤ ਰਹੇ। ਦੋ ਦਿਨ ਹੋ ਗਏ, ਤਿੰਨ ਸਾਰੇ ਹਫੜਾ ਦਫੜੀ ਮੱਚ ਗਈ ਵੀ ਗੁਰੂ ਨਾਨਕ ਸਾਹਿਬ ਜੀ ਤੇ ਪ੍ਰਲੋਕ ਗਮਨ ਕਰ ਗਏ, ਡੁੱਬ ਗਏ। ਇਹ ਜੈ ਰਾਮ ਜੀ ਕਹਿੰਦੇ ਬੀਬੇ ਜੀ ਦਾ ਪੂਰਾ ਨਿਸ਼ਚਾ ਸੀ, ਦੇਖ ਲਓ ਕੋਈ ਐਸਾ ਭਗਤ ਹੋਊਗਾ, ਬੇਬੇ ਨਾਨਕੀ ਜੀ ਦੀ ਐਸੀ ਭਗਤੀ, ਮੈਂ ਤਾਂ ਸਮਝਦਾ ਵੀ ਉਹ ਭਗਤੀ ਨਹੀਂ ਉਤਾਰਤਾ ਰਿਹਾ ਸੀ, ਇਹ ਆਪ ਪਰਮੇਸ਼ੁਰ ਸੀ ਗੁਰੂ ਨਾਨਕ ਸਾਹਿਬ। ਅਤੇ ਜਿਸ ਵੇਲੇ ਇਹਨਾਂ ਨੇ ਕਿਹਾ ਆਪਣੇ ਪਤਨੀ ਨੂੰ ਵੀ ਕੁਛ ਕੋਈ ਫਿਕਰ ਨਾ ਕਰੋ ਤੁਸੀਂ, ਇਸ ਤਰ੍ਹਾਂ ਨਾ ਆਪ ਪਰਮੇਸ਼ੁਰ ਸਰੂਪ ਨੇ ਉਹਨਾਂ ਦਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੀਜੇ ਦਿਨ ਦੇਖ ਲਓ ਵੀ ਉੱਥੇ ਜਾ ਕੇ ਤੀਸਰੇ ਦਿਨ ਪ੍ਰਗਟ ਹੋਏ। ਫਿਰ ਸੰਸਾਰ ਨੂੰ ਕਿਹਾ ਵੀ ਅਸੀਂ ਪਰਮੇਸ਼ੁਰ ਕੋ ਹੋ ਗਏ ਅਤੇ ਉਹ ਗੁਰੂ ਸਰੂਪ ਕਰਕੇ ਧਾਰ ਕੇ ਉਹ ਮੰਤਰ ਲੈ ਕੇ ਆਏ। ਆਪਣਾ ਮੰਤਰ ਨਹੀਂ ਕੋਈ ਬਣਾਇਆ, ਕਿਸੇ ਦਾ ਦੱਸਿਆ ਨਹੀਂ ਬਣਾਇਆ, ਪਰਮੇਸ਼ੁਰ ਗੁਰੂ ਉਹਦਾ ਮੰਤਰ ਹੈ, ਸਾਡਾ ਮੰਤਰ ਨਹੀਂ ਹੈ। ਨਹੀਂ ਤਾਂ ਲੋਕ ਕਹਿੰਦੇ ਜੀ ਸੱਤ ਮੰਤਰ ਲੈ ਲਓ, ਗੁਰੂ ਧਾਰ ਲਓ, ਦੇਵੀ ਦੇਵਤਿਆਂ ਦੇ ਆਪਣੇ ਮੰਤਰ ਹੈ। ਇਹ ਆਪ ਅਕਾਲ ਪੁਰਖ ਵਾਹਿਗੁਰੂ ਜੋਤੀ ਸਰੂਪ ਦਾ ਹੈ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਅਸੀਂ ਉਹਦੇ ਦਾਸ ਹਾਂ, ਭੇਜੇ ਹੋਏ ਹਾਂ। ਮਾਰਿਆ ਸਿੱਕਾ ਜਗਦੇ ਨਾਨਕ ਨਿਰਮਲ ਪੰਚ ਲਾਇਆ ਵੀ ਉਹ ਵਾਹਿਗੁਰੂ ਪੁਰਸ਼ ਮੇ आप वाहिगुरु परमेश्वर ने गुरु नानक साहब जी ने सतगुरु नानक प्रगटिया मिट्टी धुंद जग आप पठाया आप भेजा भी जाओ उत्थे जा के डरो तो इस तरह इतने प्रगट हो के जिमें सूरज ठंड की रुत दे विच धुंद पैंदी है तो रात नूं तारे चमकते हैं तो अमावसी रात नूं तो बिल्कुल ही नेरा हुंदा है कूड़ अमावस झूठ दी तो यह रात ही पई सी नेरा ही पिया है सी इस संसार दे विच ते ओ गुरु नानक साहब ने जे तारिया वांगू जेडे कोई रिद्धियां सिद्धियां वाले या लोगों नूं पिछे लाइफ विच जिवें सिद्ध लोग सी या पीर पैगंबर सी ते ओ अपने ही सिक्का जमांदे सी अपनी चमक दिखांदे सी ओ फिर गुरु नानक साहब जी दे प्रगट तारे छपे अंधेर पलोवे जिहड़ा मोह ममता दी तां धुंद पई हुई सी जिवें धुंद दे विच दिसदा नहीं हुंदी तां चिट्टी रूप ही है पानी दा बदल ने इस तरह ही पदार्थां दे मोह माया दी जिहड़ी ममता रूपी धुंद पई हुई सी या जुल्म दी पापां दी धुंद पई हुई सी वो सूरज दे सूरज वांग निकलने करके गुरु साहब जी दीआं जिहड़ियां उपदेश रूपी किरणां दे नाल लगने करके सारे वो समाप्त हो गए ते होर रिद्ध सिद्ध भी जिहड़े पीर पैगंबर सी वह भी तारिआं वांग लुक गए क्यों अपनी चमक दिखाते सी ये सतगुरु नानक प्रगट होया मिट्टी धुंद जग चानण होया ज्यों कर सूरज निकलिया तारे छपे अंधेर पलो अंधेर जिहड़ा चुकया जांदा है क्यों भाई गुरदास साहब जी ने बहुत सारिया पौड़ियां गुरु नानक साहब जी दे प्रगट होने के संबंध में ते उन्हां दी महिमा दे विच कथन कीतियां ने जो सब थाई जिन्नी किसी की बल बुद्धि है वो आप रेडियो से होर से सारा से ही सुन सकते हैं क्योंकि सतगुरु नानक साहब जी के दस का अंत पारा वार तक कोई लै नहीं सकता परमेश्वर का सो इस करके जो इत्थे भी अपने सहज पाठ रखा हुआ सी ते ओदा भोग पिया अंदर पै गया भोग ओदे हुणे पिया है ते ओदे भोग दे समय जिहड़ा शब्द आया गुरु नानक साहब जी दे अपने अवतार पुरब ते अखीर ते गुरु अमरदास साहिब महाराज जी दा है गुरु अमरदास साहिब जी दी भी तेरी हुकमां तो ही बना पे जिन्नी रात दिन इन्हां ने सेवा कीती इन्नी करनी किसी ने जे कोई कर लवे तो भावें जे राज की इच्छा हुई सारी दुनिया का भी राज परमेश्वर उन्हें दिता है जिमें ध्रुव ने की प्रहलाद ने की पर उन्होंने भगती मंगी वो शब्द जिहड़ा आया है सो समा भी काफ़ी होया होर जस बेंत आप संगत ने सुनिया है तो थोड़े समय वास्ते होर करके तो फिर अपने समाप्ति करांगे उधर संगतां दा ही थोड़ा चून पून आउंदा है ते ओ लंगर भी है जिन्हां प्रेमियां नहीं छकना ओ छक लियो
सलोक महला तीजा हस्ती सिर ज्यों अंकस है आहरण ज्यों सिर दे मन तन आगै राख गै उबी सेव करे
इस तरह गुरु की शरण लैके महला श्लोक महला तीजा इं सेवा करनी चाहिए है जिस तरह हस्ती है हाथी से वो जरा चलाने वाला है हाथी महावत है तो वो कोल कुंडा होंगे बहुत तिखा कुंडा होंगे क्योंकि हस्ती की जरा खल है या मोटियाई है वो बहुत मोटी होंगी है थोड़े जी सट के नाल नहीं वो कुंडा खुबदा तो उन्होंने चोभ लगती है हस्ती सिर ज्यों अंकस है हाथी के सिर के उत्ते जिवें महावत कोल कुंडा तिखा हुंदा है इधर उधर होवे तो मार दे इस तरह ही हस्ती वांगू साडा मन है ये भी किन्ना भी सिख्या या होर चीज़ फिर भी इधर उधर हुंदा रहिंदा इस करके गुरु साहब जिहड़े ने ਉਹਦੀ ਸ਼ਰਨ ਲਵੇ ਪੂਰਾ, ਜਿਵੇਂ ਹਾਸੀ ਉਹ ਮੁਹਾਵਤ ਦੇ ਕੰਟਰੋਲ ਹੁੰਦਾ, ਉਹਨਾਂ ਦੀ ਆਗਿਆ ਵਿੱਚ ਪੂਰੇ ਕੰਟਰੋਲ ਵਿੱਚ ਰਵੇ। ਜੇ ਮਨ ਇੱਧਰ ਉੱਧਰ ਹੋਣ ਤਾਂ ਯੋਗ ਸਤਿਗੁਰੂ ਸਾਹਿਬ ਜੀ ਉਹ ਸਿੱਖਿਆ ਦਿੰਦੇ ਨੇ ਜਾਂ ਕੁੰਡੇ ਵਾਂਗੂ ਉਹਨੂੰ ਸਹਾਰੇ। ਜਿਵੇਂ ਆਪ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਵਿੱਚ ਵਿਰਾਜਮਾਨ ਅਤੇ ਉਹ ਤਪੇ ਨੇ ਈਰਖਾ ਕਰਕੇ ਡਾਕਟਰਾਂ ਕਹਿੰਦੇ ਜੀ ਮੀਂਹ ਨਹੀਂ ਪੈਂਦਾ, ਜੱਟ ਬਾਵੇ ਇਹੋ ਜਿਹੇ ਹੁੰਦੇ ਮੋਟੀ ਬੁੱਧੀ। ਇਹਦੀ ਈਰਖਾ ਸੀ ਗੁਰੂ ਅੰਗਦ ਸਾਹਿਬ ਨਾਲ, ਵੀ ਇੱਥੇ ਉੱਧਰ ਕਿਉਂ ਸੰਗਤਾਂ ਬਹੁਤੀਆਂ ਜਾਂਦੀਆਂ, ਮੇਰੀ ਪੂਜਾ ਪ੍ਰਤਿਸ਼ਠਾ 'ਚ ਫਰਕ ਪੈਂਦਾ। ਇਹਨੇ ਕਿਹਾ ਵੀ ਮੀਂਹ ਤਾਂ ਪਊਗਾ ਕਿ ਤੁਹਾਡੇ ਗ੍ਰਿਸਤੀ ਹੋ ਕੇ ਉਹ ਆਪਣੀ ਪੂਜਾ ਕਰਾਉਂਦੇ ਆ ਲੋਕਾਂ ਕੋਲੋਂ, ਇਸ ਕਰਕੇ ਮੀਂਹ ਬੰਦ ਹੋ ਗਿਆ। ਕਹਿੰਦੇ ਫਿਰ ਕੀ ਕਰੀਏ, ਫਿਰ ਕੀ ਕਰੇ, ਉਹਨਾਂ ਨੂੰ ਕਹੋ ਵੀ ਇਸ ਨਗਰ 'ਚ ਚਲੇ ਜਾਣ, ਉੱਠ ਜਾਣ, ਅਤੇ ਮੀਂਹ ਪੈਣਾ ਪਊਗਾ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਕੋਲ ਗਏ ਜੱਟ ਬਾਬੇ ਇਕੱਠੇ ਹੋ ਕੇ, ਕਹਿੰਦੇ ਮਹਾਰਾਜ ਇਸ ਤਰ੍ਹਾਂ ਕਰਕੇ ਮੀਂਹ ਨਹੀਂ ਪੈਂਦਾ ਜਾਂ ਹੋਰ ਚੀਜ਼ ਹੈ, ਅਤੇ ਸਾਡਾ ਜਿਹੜਾ ਤਪਾ ਗੁਰੂ ਹੈ ਅਤੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਵੀ ਤਾਂ ਕਰਕੇ ਮੀਂਹ ਨਹੀਂ ਪੈਂਦਾ। ਮਹਾਰਾਜ ਕਹਿਣ ਲੱਗੇ, ਪਹਿਲਾਂ ਸਮਝਾਇਆ, ਪਰ ਜਦੋਂ ਨਹੀਂ ਕੋਈ ਸਮਝਦੇ ਜੇ ਆਈ ਤਾਂ ਹੋਵੇ ਮੋਟੀ ਬੁੱਧੀ ਵਾਲੇ, ਮਹਾਰਾਜ ਕਹਿੰਦੇ ਪਰ ਅਸੀਂ ਇੱਥੇ ਸੀ ਉਦੋਂ ਮੀਂਹ ਪੈ ਗਿਆ ਸੀ, ਉਦੋਂ ਅੱਗੇ ਮੀਂਹ ਪੈ ਗਿਆ ਸੀ। ਇਹ ਕਹਿੰਦੇ ਅਸੀਂ ਬਹੁਤੀਆਂ ਗੱਲਾਂ ਨਹੀਂ ਜਾਣਦੇ, ਇੱਥੋਂ ਆਪਣਾ ਪਲੰਗ ਚੁੱਕ ਕੇ ਲੈ ਜਾਓ। ਕਹਿੰਦੇ ਚੰਗਾ, ਜਦੋਂ ਸਾਰੀਆਂ ਸ਼ਕਤੀਆਂ ਦੇ ਮਾਲਕ ਹੈ। ਅਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਰਸ਼ਨਾਂ ਵਾਸਤੇ ਆਉਂਦੇ ਸੀ, ਅਤੇ ਆਪ ਦਰਸ਼ਨਾਂ 'ਤੇ ਆ ਕੇ ਦੇਖਿਆ ਤਾਂ ਗੁਰੂ ਸਾਹਿਬ ਇੱਥੇ ਹੈ ਨਹੀਂ। ਕਹਿੰਦੇ ਕੀ ਹੋਇਆ, ਕੋਈ ਲੋਕਾਂ ਨੂੰ ਪੁੱਛਿਆ, ਗੁਰੂ ਸਾਹਿਬ ਤਾਂ ਕੁਛ ਘੰਟੇ ਪਹਿਲਾਂ ਚਲੇ ਗਏ, ਇਹ ਪਿੱਛੋਂ ਆਏ ਸੀ। ਕਹਿੰਦੇ ਇਸ ਤਰ੍ਹਾਂ ਤਪੇ ਨੇ ਕਿਹਾ ਸੀ ਵੀ ਮੀਂਹ ਪਾਤਰ ਤਪੇ ਨੇ, ਪੁੱਛੋ ਉਹਨੂੰ। ਉਹ ਕਹਿੰਦੇ ਗੁਰੂ ਸਾਹਿਬ ਜੀ ਦੀਆਂ ਤਾਂ ਉਹ ਤਾਂ ਸਰਵ ਕਲਾ ਸਮਰੱਥ ਸ਼ਕਤੀਆਂ ਦੇ ਸਮੁੰਦਰ ਹੈ, ਅਤੇ ਉਹਨਾਂ ਦੀ ਤਾਂ ਕੀ ਗੱਲ ਹੈ, ਅਸੀਂ ਉਹਨਾਂ ਦੇ ਸੇਵਾਦਾਰ ਹੀ ਜਿਹੜੇ ਨੇ, ਜਾਂ ਉਹਨੂੰ ਕਹੋ ਮੀਂਹ ਪਾਵੇ ਤਾਂ ਨਹੀਂ ਸੀ ਪੋਨੇ। ਸਤਿਗੁਰਾਂ ਦੀ ਨਰਾਦਰੀ ਨੂੰ ਸਹਾਰ ਨਹੀਂ ਸਕੇ ਅਤੇ ਉਹ ਗਏ। ਕਹਿੰਦੇ ਤਪਾ ਜੀ ਆਪਣੇ ਮੀਂਹ ਪਾਓ। ਕਹਿੰਦੇ ਕੋਈ ਨਹੀਂ, ਕੋਈ ਜਗ ਜੁਗ ਕਰਾਂਗੇ, ਹੋਰ ਮੀਂਹ ਪਊਗਾ ਇਸ ਤਰ੍ਹਾਂ ਜਾਂ ਹੋਰ ਚੀਜ਼ ਹੋਊਗਾ, ਅਤੇ ਐਡੀ ਛੇਤੀ ਮੀਂਹ ਪੈਂਦੇ ਹੁੰਦੇ ਆ। ਉਹ ਕਹਿੰਦੇ ਤੁਸੀਂ ਕਿਹਾ ਸੀ ਜਾਂ ਹੋਰ ਚੀਜ਼ ਹੈ। ਚਲੋ ਉਹਨਾਂ ਨੇ ਫਿਰ ਆ ਕੇ ਉਹ ਕਹਿੰਦੇ ਵੀ ਉਹਨੂੰ ਕੋ ਪਵਾਵੇ ਵੀ ਕੱਢਿਆ ਜਾਂ ਹੋਰ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿ ਪਵਾਵੇ ਨਹੀਂ ਅਸੀਂ ਪਾਉਂਦੇ, ਵੀ ਹੁਣ ਸੂਰਜ ਛਿਪਣ ਤੋਂ ਪਹਿਲਾਂ ਪਵਾ ਦੇਵੇ ਨਹੀਂ ਤਾਂ। ਕਹਿੰਦੇ ਚੰਗਾ। ਫਿਰ ਕਹਿੰਦੇ ਫਿਰ ਉਹ ਉਲਟ ਪੁਲਟ ਜਿਹਾ ਹੀ ਬੋਲਿਆ। ਫਿਰ ਉਹ ਆ ਕੇ ਕਹਿੰਦੇ ਲਓ ਹੁਣ ਫਿਰ ਉਹ ਤਪੇ ਨੂੰ ਉੱਥੋਂ ਉਠਾ ਲਓ, ਮੱਥਾ ਟੇਕ ਕੇ। ਮੱਥਾ ਵੀ ਕਈ ਤਰ੍ਹਾਂ ਦਾ ਟੇਕਣਾ ਹੁੰਦਾ ਨਾ, ਇੱਕ ਤਾਂ ਸ਼ਰਧਾ ਭਾਵਨਾ ਦੇ ਨਾਲ, ਇੱਕ ਮੱਥਾ ਉਹਨਾਂ ਨੇ ਸਿਰਜਿਆ ਚੁਕਾਇਆ, ਬਾਹਾਂ 'ਚ ਫੜ ਲਿਆ, ਉੱਠੋ ਜੀ ਤਪਾ ਜੀ। ਕਹਿੰਦੇ ਉੱਠਦੇ ਹੈ, ਉਹਨਾਂ ਨੇ ਕੋਈ ਗੱਲ ਸੁਣੀ। ਮਹਾਰਾਜ ਕਹਿੰਦੇ ਜਿੱਥੇ ਵੀ ਤਪੇ ਦੇ ਚਰਨ ਪੈਣਗੇ ਤਾਂ ਉੱਥੇ ਲਿਜਾਓ, ਉੱਥੇ ਮੀਂਹ ਪਊ, ਦੂਜੇ ਥਾਂ ਨਹੀਂ ਪੈਂਦਾ। ਉਹ ਲੈ ਗਏ ਜਿੱਥੇ ਲਿਜਾਣ ਉਹ, ਫਿਰ ਸੂਰਜ ਤੋਂ ਪਹਿਲਾਂ ਜਿੱਥੇ ਲੈ ਜਾਊਗੇ, ਅਤੇ ਉਹ ਲੈ ਗਏ ਉੱਥੇ ਮੀਂਹ ਪੈਣ ਲੱਗ ਪਿਆ ਦੂਜੇ ਖੇਤ 'ਚੋਂ। ਫਿਰ ਜੱਟਾਂ ਨੇ ਗਿਆ ਉਹ ਦੂਜੇ ਪਾਸੇ ਨੂੰ ਖਿੱਚਣ ਲੱਗਿਆ ਦੂਜੇ। ਉਹ ਕਹਿੰਦੇ ਕੀ ਕਰੀਏ। ਉਹ ਕਹਿੰਦੇ ਜਿੱਥੇ ਵੀ ਤਪੇ ਦਾ ਕੋਈ ਅੰਗ ਚਲੇ ਜਾਊਗਾ, ਕੋਈ ਉਂਗਲ ਵੀ ਚਲੇ ਜਾਊਗੀ, ਹੱਡ ਵੀ ਚਲੇ ਜਾਊਗਾ, ਉੱਥੇ ਹੀ ਮੀਂਹ ਪੈ ਜਾਊਗਾ। ਜਿਵੇਂ ਤਪੇ ਨੂੰ ਖਿੱਚਣ ਤੂਣ ਲੱਗੇ, ਕੋਈ ਉਂਗਲ ਤੋੜ ਕੇ ਲੈ ਗਿਆ, ਕੋਈ ਕੁਛ ਲੈ ਗਿਆ, ਅਤੇ ਮੀਂਹ ਬੜਾ ਪਿਆ ਸੂਰਜ ਛਿਪਦੇ ਸਾਰ। ਜਿਸ ਵੇਲੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਇੱਥੋਂ ਗਏ, ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਾਹਰ ਕਿਤੇ ਅਸਥਾਨ ਵਿਹਲੇ, ਅਤੇ ਉੱਥੇ ਕਹਿੰਦੇ ਇੱਥੇ ਰੱਖ ਦਿਓ ਪਾਣੀ ਡਾ ਦਿਓ, ਉੱਥੇ ਬੈਠੇ ਜੀ ਬਾਬਾ ਬੁੱਢਾ ਸਾਹਿਬ ਜੀ ਵੀ ਜਾਂ ਹੋਰ ਚੀਜ਼ ਹੈ। ਅਤੇ ਗੁਰੂ ਅਮਰਦਾਸ ਸਾਹਿਬ ਜੀ ਗਏ ਅਤੇ ਮੱਥਾ ਟੇਕਣ ਲੱਗੇ, ਉਹਨਾਂ ਨੇ ਪਿੱਠ ਕਰ ਲਈ। ਇਹ ਸਿੱਖਿਆ ਦੇਣ ਲੱਗੇ ਭਗਤੀ ਨੂੰ, ਹਰ ਜਨ ਰਾਮ ਨਾਮ ਗੁਣ ਗਾਵੈ जे कोई निंद करे हर जन की अपना गुण न गवावे। रापे ही मत देवे स्वामी हर आपे बोल बुलावे, हर आपे पंच तत्व सारा बिच तातु तातु पंच पावे, जिन नानक सतगुरु मेले आपे हर आपे चगर चुकावे। जिन भगती करनी हो तो फिर दूजे पासे उधर नू मूँह किया वो पिछ कर ली, फिर तीजे पासे या होर चीज़ है किया, तो फिर बाबा बुढ़ा साहब जी अगर चौथे पासे फिर खड़ गए, कहने तुसी क्यों परमेश्वर की रजा च नहीं रहे, कोई निंदा करी जाए कोई कुछ कही जाए या होर चीज़ है जोड़ा भगतू ने, कि परमेश्वर वालों ही सब कुछ हो रहा उ प्रेरक है सारे का। चलो फिर बाबा जी ने कहने करके भी महाराज कोई नहीं भुल हुई या होर चीज़ है सारे या होर चीज़ है, भी आपे जे नहीं असी आ गए सी या होर परमेश्वर नहीं सुनो वो मर्जी पाँदा ना पाँदा उन्हों मरवा ना मरवा, बहुत सारा इस तरह कहने करके या होर चीज़। चलो जिस वेले सुख शांति नाल विचार हुई तो यह अपने गुरु अमरदास साहब जी भी बैठ गए, तो बाबा बुढ़ा साहब जी कह लगे जी महाराज गलत हो रहा है, ठीक है आप गुरु पदवी ते हो पर गुस्सा मेरे मन च भी आया सी जो थोड़ी निरादरी हुई सी, ये या होर चीज़ है, ठीक है थोड़ी जड़ी रहनी वो थोड़े नाल ही कथनी बनती है क्योंकि गुरु नानक साहब जी की परख में तुसी ही पूरे उतरे, असली लोग गए सी जो मुर्दा खान वास्ते किया, ये थोड़ी महिमा थानू ही बन जाती है। फिर लोग भी आ गए दुए तीए दिन भी साड़ी गलती है भी महाराज क्या या होर जाके कहन लगे भी चलो महाराज या होर चीज़ है, बोले होए कहते कोई नहीं भाई तुम ठीक ठाक ही है, कहते नहीं जी सच उन्होंने नहीं बहुत क्या क्यों इन्होंने मोटियां बनिया इन्होंने की विचारा ने लौड़ है, कहते चंगा चलो चले गए आ गए। सो हस्ती सिर ज्यों अंक सह आरन ज्यों सिर दे, एरन हुंदी है लोहा कटदे है एरन ट्रे उत्ते उहदे उत्ते हथौड़े पैंदे है गर्म करदे है लोहे नूं, ते फिर उहदे ते पैंदे है कदे पानी च पाउंदे है, इस तरह ही जिहड़ा गुरु साहिब जी ने उहनां दी आग्या जां हुकम ये हथौड़िआं वांगू कदे ठंडे पानी च पाउण वांगू कदे गर्म करके, इस हस्ती सिर ज्यों कस आरन ज्यों सिर दे मंतन आगे रख के उबी सेव करे, एन उबी हुंदा हर वेले ही सावधान होके जिवें खड़ा आदमी हुंदा ना होशियार हुंदा कि कदों आगे आवे, इस तरह मंतन आगे रख के मन भी हुण असीं सेवा गुरु की करदे सिख हां पर मन मन साडा रहिंदा नाम विच या बाणी पढ़ते हैं या किन्ना चिर रहिंदा, नहीं तो उल्टी रहिंदा बेमुखी रहिंदा, शरीर करके तो चिन्ह हैगे साडे सिखां दे बाणी भी पढ़ते हैं, मंतन आगे रख के वह भी से क्यों गुरमुख आप निवारीए फिर आप पाप नहीं करने हमें नहीं हमें क्यों राज सिष्ट कर ले। जे कोई इस तरह वाहिगुरू परमेश्वर जिवें भाई महा सिंह नूं कहिंदे मंगला जो कुछ मंगना तू सेवा की है, कहते कोई लोड़ नहीं, कहते नहीं आखिर जी टुटी गंढ दो नहीं आखिर राज लै ला तू इंद्र का राज लै ला, कहते नहीं जे चाहे तो वह बस। फिर महाराज ने देख लो भी कि महा सिंह वर्ग भी परोपकारी होंगे, क्यों राज सृष्ट कर ले राज नाम प्रकाश का भी होंगे, वो प्रकाश रूप वाहिगुरू परमेश्वर है उसकी राज भगती मर्जी भगती करते हैं अपने वाहिगुरू परमेश्वर भी आप ही राजा स्वरूप अपने नाल भेद करके राजा बन गया सारी दुनिया दे। बसा टूटी झोंपड़ी चीर सब छिन्ना, पे वो ऐसा शरीर करके उहदे कोल कोई पदार्थ नहीं कोई मकान नहीं बने हुए कोई भोरे नहीं पट्टे हुए या होर नहीं आए, बस टुटी जी झोंपड़ी दे विच वसदा चीर भी बस्तर भी उहदे इन्ने भावें नहीं चंगे जां चोले बनाए या होर चीज़ां तो चोलियां ना संत बनदे, चीर सबसे ना जात ना पत ना आदरो, ना कोई जात ही उची है, ना कोई उदी पंगति उची है जिस ने जातों से भेद होंगे, ना आदर उदा आदर भी कोई नहीं, जात ना पत ना आदर उद्यान पर मिलना तो जंगल दे विच फिरदा है, कोई होर दुनिया उदी पुछ के राजा सगली सिसका हर नाम मन पिन्ना है। जिदा वाहिगुरू परमेश्वर के नाम के मन भिजै रस में लीन है, राग वैश नहीं, दूजा भाव नहीं है, तो उसे जन आवन का यह स्वभाव जन के संग चितना आवे नव, जो जाने जिहड़ा वाहिगुरू जानदा परोक्ष करके जो जाने तो सदा सुख होए, आम मिलाए लय प्रसोए, ओ तनवंत कुलवंत पुतवंत जीवन मुक्त जिस हृदय पकवंत। जिथे आप रब वसदा है वो सारी दुनिया का ही मालिक है, जो कवे उ होंगे। की पंक्ति सी?
नानक गुरमुख
राज शिष्ट कर ले सारी का प्रकाश रूप वाहिगुरु परमेश्वर प्राप्त करता है, राज भी प्राप्त कर लेना। अगे पढ़ो जी।
नानक गुरमुख बुझिया जा आप नजर करे,
जा वाहिगुरु परमेश्वर अपनी ओर कृपा हो साध संगत हो जाती है, फिर गुरु की शरण लेना, गुरु द्वारा इन्हों गलों समझीदा बुझीदा तो मनन दे लियाईदा है। चलिए
महला तीजा जिन गुरमुख नाम ते आया आए ते परवान।
देखो जी जिन्होंने गुरां दी शरण लै करके नाम नू एक मन एक चित हो के चेते कीता ध्याना है ध्यान नाल, जिनी नाम ते आया, असी नाम बाणी च पढ़ जपजी साहब पढ़ लिया, वो ध्यान नहीं उत्थे लग्या, ध्यान नहीं होया। फिर पढ़ो जी पंक्ति।
जिन गुरमुख नाम ते आया आए ते परवान।
जिन्होंने गुरमुख बन के नाम ते आया एक चित हो के ओ वाहिगुरु की दरगाह विच ऐसे भी ते अगे परलोक विच भी परवान नीक हन।
नानक कुल उधार है अपना दरगाह पावा मान।
वो अपनी कुल का भी उधार कर देता है तो दूसरों का, या दैवी संपदा रूपी कुल का दरगाह पावा मान, दर अंतर ही वो मान मनन करते हुए उस रूप का आनंद माणते हैं, दरगाह पावे तो अगले परलोक की सचखंड दरगाह च भी मान पाते हैं।
पौड़ी गुरमुख सखिया सिख गुरु मेलाइया।
देख लो भाई गुरु साहब जी का गुरु नानक साहब जी का दर ऐसा है, साध संगत है, गुरमुख सखिया सिख जिमें बाबा गया बगदाद न बाहर जाए किया स्थान, तो उत्थे उन्होंने भुलिया मार्ग पाना है। बड़े कट्टर है मुसलमान बगदाद के हूँ भी इराक आदि दे दूसरे नहीं देखना नहीं चाहते, तो इन्हों का सी उत्थे जिहड़ा दसगीर पीर सी कथा दे विच बाणी दे विच सुनते रहे हो, फिर उत्थे जा करके अपने गुरु नानक साहब ये इन्होंने जिहड़े कट्टर मुसलमान है राग नूं माड़ा समझते, माड़ा राग दे विच पताला पताल लखा गा संगा से पढ़ रहे ने। इहदा एक जिहड़ा दसगीर पीर सी एक दा इस दा एक सेवक गया मुरीद कहिंदे आ, कहिंदे ऐसा एक फकीर है बाहर आया वो पताला पताल सिरा तो उल्ट चल रहे है और राग कर रहे है, तो थोड़ा पीछे राग नहीं किसी नूं करन देना, तो मुहम्मद साहब जी जिहड़ी लिखत है वह तो किसी नूं उल्ट नहीं बोलन देना। वो पीर कहिंदा थोड़े हुंदे ही शरा पंग हो रही है, कहिंदे चलो किहड़ा पीर अपने नाल सिख सेवक होर लै ले सारे, तो जाके गुरु नानक साहब बैठे इम्तिहान किया, कहिंदे एक फकीर बड़ा मस्ताना, एक बाबा अकाल रूप दूजा रबाबी मर्दाना ये बैठे है, तो गुरु नानक साहब जी उन्होंने कहा भी उस तरह भी ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਔਰ ਕੋਰਕ ਪਾਲ ਥਕੇ ਇਹ ਬੋਲੀ ਜਾਂਦੇ ਨੇ। ਇਹਨੇ ਕਿਹਾ ਵੀ ਸਾਰੇ ਪੱਥਰ ਚੁੱਕ ਲਓ, ਇਹਨਾਂ ਦੇ ਵਿੱਚ ਐਸੀ ਸ਼ਰ੍ਹਾ ਜਿਹੜਾ ਸ਼ਰ੍ਹਾਂ ਤੋਂ ਉਲਟ ਬਹੁਤ ਸਜ਼ਾ ਦੇਣਾ, ਉਹਨੂੰ ਪੱਥਰਾਂ ਨਾਲ ਮਾਰ ਦੇ। ਸਭ ਜਿੰਨੇ ਇਹਦੇ ਨਗਰੀ ਦੇ ਸੀ ਲੋਕ ਆ ਇਹਦੇ ਨਾਲ ਹੀ ਸੀ ਵੀ ਚਲੋ, ਉਹਨਾਂ ਨੇ ਪੱਥਰ ਚੁੱਕ ਲਿਆ। ਇਹਨੇ ਕਿਹਾ ਵੀ ਜਦੋਂ ਮੈਂ ਜਿਵੇਂ ਕੋਈ ਇੱਕ ਦੋ ਤਿੰਨ ਜਦੋਂ ਮੈਂ ਕਹਾਂ ਉਦੋਂ ਮਾਰਨੇ ਇਕੱਠਿਆਂ ਨੇ ਸਾਰਿਆਂ ਨੇ। ਅਤੇ ਜਦੋਂ ਇਹਨਾਂ ਨੇ ਪੱਥਰ ਚੁੱਕ ਲਿਆ ਸਾਰਿਆਂ ਨੇ ਹੱਥ ਚੁੱਕੇ ਹੋਏ ਆ, ਅਤੇ ਇਹਨੇ ਹਾਲੇ ਕਹਿਣਾ ਸੀ ਉੱਥੇ ਦਿੱਤੀ ਵਾਂਗ ਨਿਵਾਜ਼ ਪੜ ਸੁੰਨ ਮੁੰਨ ਨਗਰੀ ਪਈ। ਉਹ ਨਗਰੀ ਦੀ ਜਿੰਨੀ ਇਹਦੀ ਰਈਅਤ ਸੀ ਉਹ ਸਾਰਿਆਂ ਦੇ ਸਰੀਰ ਸੁੰਨ ਜੜ ਹੋ ਗਏ, ਉੱਥੇ ਹੀ ਪੱਥਰ ਵਾਂਗ ਖੜ ਗਏ। ਪਰ ਇਹਨੂੰ ਨਹੀਂ ਜੜ ਕੀਤਾ, ਇਹਨੂੰ ਹੀ ਕਰ ਦਿੰਦੇ ਫਿਰ ਇਹਨੇ ਹੁਣ ਗੁੱਸੇ 'ਚ ਨੇੜੇ ਆਉਣਾ। ਵੀ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਬਲੀ ਕੰਧਾਰੀ ਦਾ ਆਉਂਦਾ ਆ ਵੀ ਹੁਣ ਪਾਣੀ ਰੋਕਿਆ ਆਇਆ ਸੀ ਜਿਹੜਾ ਉਹਨੂੰ ਨਮਸਕਾਰ ਕਰੇ ਜੇ ਉਹਦੀ, ਹਾਂ ਵੀ ਹੈ ਉਹਨੂੰ ਪਾਣੀ ਦਿੰਦਾ ਸੀ। ਠੀਕ ਹੈ, ਜਪ ਤਪ ਸ਼ਕਤੀਆਂ ਦੇ ਨਾਲ ਪਰਮੇਸ਼ੁਰ ਦੇ ਦਿੰਦਾ ਰੁਕ ਜਾਂਦੇ ਹੈ, ਅਤੇ ਮਰਦਾਨੇ ਨੂੰ ਪਾਣੀ ਨਹੀਂ ਦਿੱਤਾ, ਹਾਲੇ ਮੁਸਲਮਾਨ ਹੀ ਸੀ। ਅਤੇ ਉਹ ਦੋ ਤਿੰਨ ਗੇੜੇ ਮਰਵਾਏ ਉਹ ਅੱਕ ਗਿਆ। ਫਿਰ ਗੁਰੂ ਨਾਨਕ ਸਾਹਿਬ ਉਹ ਮਰਦਾਨਾ ਵੀ ਇਹੋ ਕਹਿੰਦਾ ਮੇਰੇ ਗੇੜੇ ਹੀ ਮਰਵਾਏ ਨੇ, ਮੈਂ ਤਾਂ ਮਰਨ ਲੱਗਿਆ, ਤੁਹਾਡੀ ਮਰਜ਼ੀ ਹੈ। ਅਤੇ ਗੁਰੂ ਨਾਨਕ ਸਾਹਿਬ ਕੋਲ ਛੋਟਾ ਸੀ, ਛੋਟਾ ਜਿਹਾ ਉਹ ਮਾਰਿਆ ਪੱਥਰ ਦੇ, ਪੱਥਰ ਦੇ ਵਿੱਚ ਮਾਰਿਆ ਅਤੇ ਧਾਰ ਨਿਕਲੀ ਸਾਰੀ ਪਾਣੀ ਦੀ, ਜਿੰਨਾ ਪਾਣੀ ਸੀ ਉਸਦਾ ਉਹ ਖਾਲੀ ਹੋ ਗਿਆ ਜਿਹੜਾ ਉੱਤੇ ਟੈਂਕ ਸੀ ਇਹਦਾ ਬਲੀ ਕੰਧਾਰੀ ਦਾ। ਅਤੇ ਇਹਨੂੰ ਵੀ ਆਪਣੀ ਸ਼ਕਤੀ ਨਾਲ ਵੇਖਿਆ ਵੀ ਹਾਂ ਖਿੱਚ ਲਿਆ ਪਾਣੀ, ਖਿੱਚ ਲਿਆ ਪਾਣੀ। ਅਤੇ ਇਹਨ ਗੁੱਸੇ ਦੇ ਵਿੱਚ ਆ ਕੇ ਇਹਦੇ 'ਚ ਵੀ ਇੰਨੀ ਸ਼ਕਤੀ ਸੀ, ਜਿਹੜੀ ਪਹਾੜੀ ਸੀ ਉਹਦਾ ਇੱਕ ਹਿੱਸਾ ਜਾਂ ਵੱਡਾ ਭਾਰੀ ਹਿੱਸਾ ਉਹ ਐਂ ਰੋੜ ਦਿੱਤਾ ਵੀ ਇਹਨਾਂ ਨੂੰ ਹੇਠਾਂ ਹੀ ਦਬਾ ਕੇ ਮਾਰ ਦਿੱਤਾ। ਜਿਸ ਵੇਲੇ ਰੋਣ ਆਇਆ ਪਹਾੜੀ ਆਈ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਪੰਜਾ ਲਾ ਦਿੱਤਾ, ਹੁਣ ਤੱਕ ਪੰਜਾ ਹੈ, ਪੰਜਾ ਸਾਹਿਬ ਕਹਿੰਦੇ ਨੇ। ਅਤੇ ਇਹਦਾ ਇਹ ਜਿਹੜਾ ਇਹ ਹਸਨ ਅਬਦਾਲ ਇੱਥੇ ਸਟੇਸ਼ਨ, ਮੈਂ ਕਿਹਾ ਇਹਦਾ ਪੰਜਾ ਸਾਹਿਬ ਕਿਉਂ ਨਹੀਂ ਕਹਿੰਦੇ? ਮੈਂ ਵੀ ਉੱਥੇ ਗਿਆ ਪਹਿਲਾਂ ਪਾਕਿਸਤਾਨ ਵੰਡ ਤੋਂ, ਮੈਂ ਪੰਜਾ ਸਾਹਿਬ ਕਿਉਂ ਨਹੀਂ? ਉਹਦਾ ਨਾਂ ਹਸਨ ਅਬਦਾਲ ਸੀ ਜਿਹੜਾ ਉੱਤੇ ਤਪਸਵੀ ਸੀ ਉਹਦਾ ਨਾਂ, ਅਤੇ ਉਸ ਕਰਕੇ ਉਹਦਾ ਨਾਂ ਕਹਿੰਦੇ ਸੀ। ਜਿਸ ਵੇਲੇ ਇਹ ਆਇਆ ਫਿਰ ਗੁੱਸੇ ਦੇ ਵਿੱਚ, ਅਤੇ ਗੁਰੂ ਨਾਨਕ ਸਾਹਿਬ ਨੇ ਬੜੇ ਗੁੱਸੇ ਦੇ ਵਿੱਚ ਆਇਆ ਅਤੇ ਕਹਿੰਦੇ ਇਹ ਕੈਸਾ ਹੈ ਕਾਫਰ ਹੋ ਤੁਸੀਂ ਜਾਂ ਹੋਰ ਜਿਹੜੀ ਚੀਜ਼? ਕਹਿੰਦੇ ਕੋਈ ਨਹੀਂ, ਬੈਠੋ ਤੀਰੀ 'ਚ ਕਰੋ। ਹੁਣ ਕਹਿੰਦੇ ਕਿਉਂ ਜੀ ਤੁਸੀਂ ਜਿਹੜੀ ਤੁਸੀਂ ਖੁਦਾ ਦੀ ਇਬਾਦਤ ਕੀਤੀ ਇਸੇ ਵਾਸਤੇ ਕੀਤੀ ਹੈ ਵੀ ਲੋਕਾਂ ਨੂੰ ਆਪਣੇ ਅਧੀਨ ਕਰਨ ਵਾਸਤੇ ਵੀ ਖੁਦਾ ਦੇ ਅਧੀਨ ਕਰਨਾ ਉਹਦੀ ਬੰਦਗੀ 'ਚ ਲਾਉਣਾ ਇਹ ਫਕੀਰਾਂ ਦਾ ਕੰਮ ਹੈ? ਦੁਨੀਆਂ ਦੇ ਲੋਕਾਂ ਨੂੰ ਤਾਂ ਭਗਤੀ 'ਚ ਲਾਓ, ਸੇਵਾ ਸੇਵਾ ਦੇ ਵਿੱਚ ਲਾਓ, ਆਪ ਸੇਵਾ ਕਰੋ ਅੱਗੇ ਹੋ ਕੇ ਤਾਂ ਫਿਰ ਹੀ ਲੱਗਣਗੇ। ਉਹ ਇਉਂ ਨਹੀਂ ਸੀ ਉਹਦਾ, ਉਹਦਾ ਜਿੰਨਾ ਉਹਨੂੰ ਪਤਾ ਸੀ ਵੀ ਸ਼ਕਤੀ ਤਾਂ ਮੇਰੀ ਚੱਲੀ ਨਹੀਂ, ਉਹਦੇ ਮਨ ਨੂੰ ਹੀ ਮਹਾਰਾਜ ਭਗਤੀ ਵਾਲਾ ਬਣਾ ਦਿੰਦੇ ਸੀ। ਚਾਹੇ ਪੀਰ ਹੈ, ਚਾਹੇ ਫਕੀਰ ਹੈ, ਚਾਹੇ ਰਾਜਾ ਹੈ, ਕਿਉਂਕਿ ਮਨ ਦਾ ਇਸ਼ਾਰਾ ਰੌਲਾ ਹੈ। ਅਤੇ ਉਹ ਕਹਿੰਦਾ ਜੀ ਠੀਕ ਹੈ, ਕਹਿੰਦਾ ਜੀ ਕਿਰਪਾ ਕਰੋ। ਕਹਿੰਦੇ ਮਹਾਰਾਜ ਕਹਿੰਦੇ ਵੀ ਇੱਥੇ ਪਾਣੀ ਆ ਗਿਆ ਹੁਣ ਨੀਵੇਂ ਥਾਂ, ਤੂੰ ਵੀ ਨਿਮਰਤਾ ਧਾਰ ਕੇ ਖੁਦਾ ਦੀ ਭਗਤੀ ਕਰ ਵੀ ਦੁਨੀਆ ਸੇਵ ਕਮਾਈਏ ਅਤੇ ਸਾਰਿਆਂ ਨੂੰ ਪਾਣੀ ਪਿਆਈਏ। ਇਹ ਸੀ ਗੁਰੂ ਨਾਨਕ ਸਾਹਿਬ ਜੀ ਦੇ। ਅਤੇ ਜੇ ਹੋਰ ਪੀਰਾਂ ਫਕੀਰਾਂ ਵਾਂਗ ਗੁੱਸੇ 'ਚ ਆ ਕੇ ਜਿਵੇਂ ਹੁਣ ਪਹਾੜੀ ਰੋੜੀ ਸੀ ਉੱਤੋਂ, ਅਤੇ ਇੱਧਰ ਗੁਰੂ ਨਾਨਕ ਸਾਹਿਬ ਪਹਾੜੀ ਦੇ ਸਮੇਤ ਹੀ ਉਹਨੂੰ ਸਵਾਹ ਕਰ ਦਿੰਦੇ ਸਾਰੀ ਨੂੰ। ਇਹ ਹੈ ਗੁਰੂ ਨਾਨਕ ਸਾਹਿਬ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸਾਰੀ, ਇਸ ਅੱਗੇ ਕੋਈ ਨਾ ਟਿਕੇ ਵਿਕਾਰੀ, ਕਾਮ ਕ੍ਰੋਧ ਹੰਕਾਰ ਨਹੀਂ ਟਿਕ ਸਕਦੇ। ਬਲੀ ਕੰਧਾਰੀ ਹੰਕਾਰੀ ਸੀ, ਉਹਨੂੰ ਸੇਵਾ 'ਚ ਲਾ ਦਿੱਤਾ। ਇਸੇ ਤਰ੍ਹਾਂ ਹੀ ਵੱਡੇ ਵੱਡੇ ਜਾਂ ਹੋਰ ਚੀਜ਼, ਇਵੇਂ ਹੀ ਦੇਖ ਲਓ ਜਿਹੜਾ ਆਪਣੇ ਬਗਦਾਦ ਦਾ ਇਹ ਦਸਗੀਰ ਪੀਰ ਸੀ, ਇਹਨੂੰ ਵੀ ਫਿਰ ਕਹਿੰਦੇ ਤੁਸੀਂ ਝੂਠ ਬੋਲਿਓ। ਲੱਖ ਪਤਾਲ ਆਕਾਸ਼ ਲੱਖ ਅੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਹੁਣ ਤਾਂ ਇਹ ਚੰਦਰਮਾ 'ਤੇ ਕਈ ਸਾਲ ਹੋ ਗਏ, ਹੁਣ ਉਤਰਦੇ ਹਾਂ ਜਾਂ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ। ਅਤੇ ਇਸ ਤਰ੍ਹਾਂ ਹੀ ਵੀ ਆਕਾਸ਼ ਦੇ ਵਿੱਚ ਲੱਖਾਂ ਹੀ ਜਿਹੜੇ ਬ੍ਰਹਿਮੰਡ ਨੇ, ਅਤੇ ਹੇਠਾਂ ਵੀ ਪਤਾਲਾਂ ਵਿੱਚ ਹੈਗੇ ਆ। ਉਹ ਗੁਰੂ ਮਹਾਰਾਜ ਨੇ ਕਿਹਾ ਆਓ ਪੀਰ ਸਾਹਿਬ, ਕਹਿੰਦੇ ਸਾਡੇ ਮੁਹੰਮਦ ਸਾਹਿਬ ਨੇ ਕੁਰਾਨ ਦੇ ਵਿੱਚ ਉਹਨਾਂ ਨੂੰ ਹੋਇਆ ਵੀ ਸੱਤ ਉਤਲੇ ਸੱਤ ਹੇਠਲੇ ਹੈ, ਇੰਨੇ 14 ਤਬਕ ਹੈ ਇਲਾਕੇ ਹੈ, ਅਤੇ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ? ਮਹਾਰਾਜ ਕਹਿੰਦੇ ਹੈ ਦਸਤਗੀਰ ਮੁਹੰਮਦ ਨੂੰ ਇੰਨਾ ਹੀ ਪਤਾ ਸੀ, ਸਾਨੂੰ ਇੰਨਾ ਪਤਾ ਹੈ। ਕਹਿੰਦੇ ਆਓ ਫਿਰ, ਕਹਿੰਦੇ ਆਓ ਚਲੋ, ਫਿਰ ਮੈਂ ਤਾਂ ਬੁੱਢਾ ਆ, ਆ ਮੇਰਾ ਪੁੱਤਰ ਜਾਂ ਚੇਲਾ ਲੈ ਚੱਲੋ, ਇਹਨੂੰ ਦਿਖਾਓ। ਭਾਈ ਗੁਰਦਾਸ ਸਾਹਿਬ ਜੀ ਨੇ ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਏ, ਹਰਨ ਭਰਨ ਜਾ ਕੇ ਆਪਣੇ ਤਿਰਫੋਲ। ਕਹਿੰਦੇ ਚਲੋ, ਅਤੇ ਨਾਲ ਕਹਿੰਦੇ ਵੀ ਨਿਸ਼ਾਨੀ ਵੀ ਲੈ ਚੱਲ, ਐਵੇਂ ਪੀਰ ਨਾ ਕਵੇ। ਅਤੇ ਉੱਥੇ ਹਲਵਾ ਕਹਿੰਦੇ, ਜਿੱਥੇ ਜਾਣ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਹੈ, ਗੁਣ ਗਾਉਂਦੇ ਨੇ ਗੁਰੂ ਕੇ, ਵਾਹਿਗੁਰੂ ਦੀ ਭਗਤੀ ਦੇ ਉੱਥੇ ਹੀ ਦਰਸ਼ਨ ਹੁੰਦੇ ਨੇ। ਫਿਰ ਇਹ ਨਾਲ ਲੈ ਕੇ ਇਹ ਉਹ ਹਲਵਾ ਵੀ ਜਿਹਨੇ ਕਹਿੰਦੇ ਨੇ ਉਹ ਲੈ ਲੈ ਵੀ ਆਹ ਨਿਸ਼ਾਨੀ ਹੈ, ਲਓ ਪੀਰ ਸਾਹਿਬ ਸਭ ਉੱਥੇ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਕੱਲ ਤਾਰਨ ਗੁਰੂ ਨਾਨਕ ਆਇਆ, ਉਹਨਾਂ ਨੇ ਭੁਲੇਖੇ ਭਰਮ ਦੂਰ ਕਰਨੇ ਸੀ। ਇਸ ਤਰ੍ਹਾਂ ਦੇਖ ਲਓ ਮੁਸਲਮਾਨ ਕਿੰਨੇ ਕੱਟੜ ਨੇ, ਮੱਕਾ ਮਦੀਨਾ ਸਭ ਨਿਵਾਇਆ ਸਾਰੇ। ਅਤੇ ਉਹਨਾਂ ਨੇ ਕਿਹਾ ਵੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਮਹਾਰਾਜ ਕਹਿੰਦੇ ਸ਼ੁਭ ਅਮਲਾਂ ਵਾਜਬ ਦੋਨੋਂ ਰੋਈ, ਚਾਹੇ ਹਿੰਦੂ ਚਾਹੇ ਮੁਸਲਮਾਨ ਹੈ ਚਾਹੇ ਹੋਰ ਕੋਈ ਹੈ, ਸਿੱਖ ਖੁਆਵੇ ਉਹ ਸ਼ੁਭ ਭਗਤੀ ਤੋਂ ਬਿਨਾਂ ਗੁਣਾਂ ਤੋਂ ਬਿਨਾਂ ਸਭ ਝੂਠੇ, ਦੋਨੋਂ ਹੀ ਫਿਰ ਰੋਣਗੇ, ਇੱਥੇ ਵੀ ਰੋਣਗੇ ਅੰਤ ਨੂੰ ਵੀ ਰੋਣਗੇ, ਜਿਹੜੇ ਕੋਈ ਪਖੰਡਮ 'ਚ ਪੈ ਗਏ ਜਾਂ ਮਾੜਾ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਇਹ ਤਾਂ ਹੈ ਇਹ ਮੁਸਲਮਾਨਾਂ ਦੇ ਵਿੱਚ। ਫਿਰ ਜਿਹੜੇ ਸਿੱਧ ਸੀ ਇਹ ਕਿੰਨੇ ਸ਼ਕਤੀਆਂ ਵਾਲੇ ਸੀ, ਸਾਰੀ ਸਿੱਧ ਗੋਸ਼ਟ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਰਚਾ ਦੇ ਨਾਲ ਪੂਰਿਤ ਹੈ, ਹੋਰ ਬਹੁਤ ਇਤਿਹਾਸ ਲੰਬਾ ਚੌੜਾ ਹੈ। ਆਪ ਸੰਗਤਾਂ ਸਾਰੇ ਹੀ ਸੁਣਦੇ ਰਹੇ, ਕੁਝ ਦਿਨਾਂ ਤੋਂ ਹੋਰ ਵੀ ਗੁਰੂ ਨਾਨਕ ਸਾਹਿਬ ਜੀ ਦਾ ਦਰਸ ਸੁਣੋਗੇ। ਸੋ ਅਗਲੀ ਜਿਹੜੀ ਪੌੜੀ ਹੈ ਉਹ ਸੰਪੂਰਨ ਕਰਦੀ ਹੈ।
ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ,
ਜਿਹੜੀਆਂ ਗੁਰਮੁਖ ਸਖੀਆਂ ਹਨ ਸ਼ਰਧਾ ਵਾਲੀਆਂ ਮਾਈਆਂ ਅਤੇ ਸ਼ਰਧਾ ਵਾਲੇ ਅਤੇ ਸਿੱਖ ਜਿਹੜੇ ਨੇ ਸ਼ਰਧਾ ਵਾਲੇ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਉਹ ਆਪ ਗੁਰੂ ਸਾਹਿਬ ਜੀ ਦੀ ਉਹਨਾਂ ਨੇ ਸ਼ਰਨ ਲਈ ਹੈ, ਅਤੇ ਗੁਰੂ ਸਾਹਿਬ ਜੀ ਨੇ ਆਪਣੀ ਸ਼ਰਨ ਦੁਆਰਾ ਭਗਤੀ ਬਖਸ਼ ਕਰਕੇ ਉਹਨਾਂ ਨੂੰ ਉਹ ਵਾਹਿਗੁਰੂ ਦੇ ਨਾਲ ਭੇਦ ਕਰ ਦਿੱਤਾ ਹੈ।
ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰਾ ਲਾਈਆ,
ਉਹ ਜਿਹੜੇ ਮਿਲ ਕੇ ਸੰਗਤ ਬੈਠਦੀ ਹੈ, ਇੱਕ ਤਾਂ ਕੋਲ ਕਈ ਨੇੜੇ ਸੇਵਾ ਕਰਦੇ ਹੈ, ਅਤੇ ਇੱਕ ਗੁਰੂ ਸਾਹਿਬ ਜੀ ਕਹਿੰਦੇ ਵੀ ਤੁਸੀਂ ਜਾ ਕੇ ਬਾਹਰ ਹੋਰ ਦੇਸ਼ਾਂ ਦੇ ਵਿੱਚ ਇਹ ਸੇਵਾ ਭਗਤੀ ਦਾ ਸਿਮਰਨ ਕਰਾਓ ਉਹਨਾਂ ਦੇ ਤਾਂ ਹੀ, ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੂੰ ਭੇਜਿਆ ਸੀ ਬਾਹਰ, ਅਤੇ ਭਾਈ ਉਹ ਗਾਉਂਦਾ ਸੀ ਉੱਥੇ ਕਾਬਲ ਦੇ ਵਿੱਚ, ਉਹਨਾਂ ਨੂੰ ਉਹ ਲੰਬੀਆਂ ਸਾਖੀਆਂ ਨੇ, ਇਤਿਹਾਸ ਸੁਣਨਾ ਚਾਹੀਦਾ, ਗੁਰੂ ਨਾਨਕ ਸਾਹਿਬ ਜੀ ਦਾ ਸੁਣੋ। ਠੀਕ ਹੈ, ਪਿੰਡਾਂ ਵਾਲੇ ਇਸੇ ਤੁਹਾਡੇ ਸੁਮਨਗਿਰੀ ਹੈ, ਦੂਸਰੇ ਪਿੰਡ ਵਿੱਚ ਹੀ ਹੈ ਜਿਹੜਾ ਕੋਈ ਉੱਥੇ, ਉਹਨੂੰ ਕਿ ਵੀ ਇਤਿਹਾਸ ਸੁਣਾਇਆ ਕਰੋ, ਜਿਹਨਾਂ ਨੂੰ ਸ਼ੌਂਕ ਹੈ ਸੁਣੋ, ਫਿਰ ਉਹ ਪਤਾ ਲੱਗ ਜੂ। ਗੁਰਮੁਖ ਸਖੀਆਂ ਸਿੱਖ, ਇਸ ਤਰ੍ਹਾਂ ਸ਼ਰਧਾਲੂ ਗੁਰਮੁਖ ਸਖੀਆਂ ਗੁਰੂ ਮੇਲ ਆਈ ਹੈ, ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈ ਹੈ, ਇੱਕ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਨੇੜੇ ਲਾਇਆ ਹੋਇਆ ਵੀ ਇੱਥੇ ਸੇਵਾ ਕਰੀ ਚਲੋ ਚਲੀਏ।
ਜਿੰਨਾ ਗੁਰੂ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇਵਾਈਆ,
ਜਿਹਨਾਂ ਗੁਰ ਪਿਆਰਾ ਮਨ ਚਿੱਤ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਹੈ, ਜਿਹਨਾਂ ਗੁਰ ਪਿਆਰਾ ਮਨ ਚਿੱਤ, ਮਨ ਦੇ ਵਿੱਚ ਵੀ ਉਹਨਾਂ ਦਾ ਪਿਆਰ ਹੈ ਅਤੇ ਚਿੱਤ ਦੇ ਵਿੱਚ ਵੀ, ਚਿਤਵਨੀ ਦੇ ਵਿੱਚ ਵੀ ਚਿੰਤਨ ਕਰਨਾ ਮਨ ਦਾ, ਮਨ ਦਾ ਫੁਰਨਾ ਉੱਠੇ ਤਾਂ ਵੀ ਪ੍ਰੇਮ ਹੈ, ਉਹਦੇ ਪ੍ਰੇਮ 'ਚ ਹੀ ਰਹੇ, ਜੇ ਚਿੰਤਨ ਕਰਨਾ ਚੇਤੇ ਕਰਦਾ ਕਿਸੇ ਚੀਜ਼ ਨੂੰ ਉੱਥੇ ਵੀ ਪ੍ਰੇਮ। ਜਿਹਨਾਂ ਗੁਰ ਪਿਆਰਾ ਮਨ ਚਿੱਤ ਤਿੰਨਾਂ ਭਾਉ ਗੁਰੂ ਦਿਵਾਈ ਹੈ, ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਫਿਰ ਪਰਮੇਸ਼ੁਰ ਦਾ ਪ੍ਰੇਮ ਲਾ ਕੇ, ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਈਓ, ਉਹਨਾਂ ਨੂੰ ਭਾਉ ਪ੍ਰਕਾਸ਼ ਰੂਪ ਦਾ ਵੀ ਹੁੰਦਾ ਹੈ, ਉਹ ਵਾਹਿਗੁਰੂ ਪਰਮੇਸ਼ੁਰ ਤੋਂ ਆਪ ਉਹਨਾਂ ਨੂੰ ਪ੍ਰਾਪਤ ਕਰਵਾ ਦਿੱਤਾ।
ਗੁਰਸਿੱਖਾਂ ਇੱਕੋ ਪਿਆਰ ਗੁਰਮੁਖਤਾ ਪੁੱਤਾ ਭਾਈਆ,
ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬੜੇ ਪਰਿਵਾਰ ਵਾਲੇ ਸਨ, ਭਗਤੀ ਵਾਲੇ ਸਨ, ਅਤੇ ਕਈਆਂ ਦਾ ਹੁੰਦਾ ਵੀ ਇਹਨਾਂ ਦੇ ਕੋਈ ਪੁੱਤਰ ਧੀਆਂ ਨੇ ਜਾਂ ਬੱਚੇ ਨੇ, ਉਹਨਾਂ ਨੇ ਜ਼ਿਆਦਾ ਪ੍ਰਾਮ ਜਾਂ ਉਹਨਾਂ ਨੂੰ ਚਾਰਨੇ। ਗੁਰਸਿੱਖਾਂ ਇੱਕੋ ਪਿਆਰ, ਜਿਹੜੇ ਗੁਰਸਿੱਖ ਨੇ ਉਹਨਾਂ ਨਾਲ ਇੱਕੋ ਜਿਹਾ ਹੀ ਪਿਆਰ ਹੈ। ਸਤਿਗੁਰੂ ਸਾਹਿਬ ਜੀ ਦਾ ਸਿੰਘ ਗੁਰਪਿੱਤਾਂ ਗੁਰਮਿੱਤਾਂ ਪੁੱਤਾਂ ਭਾਈ ਸਾਹਿਬ ਗੁਰੂ ਸਾਹਿਬ ਜੀ ਦੇ ਨਾਲ ਕੋਈ ਮਿੱਤਰ ਭਾਵ ਕਰਕੇ ਸਹਾਇਤਾ ਮੰਗ ਕੇ ਸ਼ਰਧਾ ਸਿੱਖਿਆ ਦਾ ਮੰਨਣ ਕਰਦਾ ਹੈ। ਗੁਰਪੁੱਤਾਂ ਗੁਰਮਿੱਤਾਂ ਪੁੱਤਾਂ ਅਤੇ ਪੁੱਤਰ ਹੁੰਦੇ ਆ ਕਿ ਆਏ ਕੋਈ ਪਿਤਾ ਕਰਕੇ ਭਗਤੀ ਕਰਦਾ ਹੈ ਸਤਿਗੁਰੂ ਸਾਹਿਬ ਗੁਰ
ਗੁਰਮਿੱਤਾ ਪੁੱਤਾਂ ਭਾਈਆ
ਚਾਹੇ ਵੀ ਇਹ ਭਾਈ ਸਾਹਿਬ ਨੇ ਸਾਡੇ ਬਰਾਬਰ ਦੇ ਨੇ ਜਾਂ ਇਸ ਤਰ੍ਹਾਂ ਜਾਂ ਹੋਰ ਚੀਜ਼ ਹੈ, ਇੱਕੋ ਜਿਹਾ ਹੀ ਸਤਿਗੁਰੂ ਸਾਹਿਬ ਜੀ ਦਾ ਸਾਰਿਆਂ ਨਾਲ ਪ੍ਰੇਮ ਹੈ, ਕਿਸੇ ਨਾਲ ਘੱਟ ਵੱਧ ਨਹੀਂ ਕਰਦੇ। ਜਿੰਨੀ ਕੋਈ ਕਿਸੇ ਦੀ ਸ਼ਰਧਾ ਹੈ ਉਸਦੇ ਅਨੁਸਾਰ ਅਤੇ ਸ਼ਰਨ ਦੇ ਅਨੁਸਾਰ ਉਸਨੂੰ ਸਭ ਕਾਮਨਾਵਾਂ ਦੀਆਂ ਪੂਰੀਆਂ ਕਰਦੇ ਹੈ।
ਗੁਰ ਸਤਿਗੁਰ ਬੋਲੋ ਸਾਹਿਬ ਗੁਰ ਆਖ ਗੁਰੂ ਜੀ ਵਾਈਆ
ਗੁਰੂ ਆਖ ਜੋ ਗੁਰੂ ਮਹਾਰਾਜ ਜੀ ਨੇ ਆਖਿਆ ਹੈ ਜੋ ਸਿੱਖਿਆ ਦਿੱਤੀ ਹੈ ਉਪਦੇਸ਼ ਦਿੱਤਾ ਹੈ ਗੁਰੂ ਆਖ ਗੁਰੂ ਜੀ ਗੁਰ ਸਤਿਗੁਰੂ ਬੋਲੋ ਸਭ ਗੁਰੂ ਜੋ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਸਤਿਗੁਰੂ ਸਾਹਿਬ ਜੀ ਸਭ ਹੀ ਉਹਨਾਂ ਦਾ ਜਿਹੜਾ ਉਪਦੇਸ਼ ਹੈ ਨਾਮ ਹੈ ਵਾਹਿਗੁਰੂ ਹੈ ਉਹ ਸਾਰੇ ਮੁੱਖੋਂ ਬੋਲੋ ਉਚਾਰਨ ਕਰੋ ਗੁਰੂ ਸਤਿਗੁਰੂ ਬੋਲੋ ਸਭ ਸਾਰੇ ਭਾਈ ਜਿੰਨੇ ਮਾਈ ਭਾਈ ਹੈ ਚਾਹੇ ਕੋਈ ਪੁੱਤਰ ਭਾਵਨਾ ਰੱਖਦਾ ਹੈ ਚਾਹੇ ਕੋਈ ਭਾਈ ਭਾਵਨਾ ਰੱਖਦਾ ਹੈ ਗੁਰ ਆਖ ਜਿਹੜਾ ਗੁਰੂ ਸਾਹਿਬ ਜੀ ਦੇ ਆਖੇ ਨੂੰ ਮੰਨਦਾ ਹੈ ਉਹਨੂੰ ਗੁਰੂ ਜੀ ਵਾਹਿਗੁਰੂ ਉਹਨੂੰ ਜੀਵਨ ਮੁਕਤ ਕਰ ਦਿੱਤਾ ਸਤਿਗੁਰੂ ਸਾਹਿਬ ਜੀ ਨੇ ਜਿਉਂਦਿਆਂ ਹੀ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਅਭੇਦ ਕਰ ਦਿੱਤਾ ਹੈ। ਸੋ ਅੱਜ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਦਾ ਪੁਰਬ ਦਿਹਾੜਾ ਹੈ ਜੋ ਇਹ ਸਹਿਜ ਪਾਠ ਦੇ ਭੋਗ ਅਤੇ ਸਤਿਗੁਰੂ ਸਾਹਿਬ ਜੀ ਦੇ ਵਾਕ ਉਸੀ ਵਿਚਾਰ ਹੋਈ ਹੈ ਕੁਛ ਹੋਰ ਵਿਚਾਰਾਂ ਹੋਈਆਂ ਨੇ ਆਪ ਤਾਂ ਸੰਗਤਾਂ ਸਭ ਤੋਂ ਜ਼ਿਆਦਾ ਸਭ ਤਰ੍ਹਾਂ ਕਰਕੇ ਕਮਾਈ ਵਾਲੇ ਹੋ ਬੁੱਧੀਵਾਨ ਹੋ ਭੁੱਲ ਚੁੱਕ ਮੇਰੀ ਖਿਮਾ ਕਰਨੀ ਅਤੇ ਸਤਿਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੀਏ ਵੀ ਮਹਾਰਾਜ ਭੁੱਲਾਂ ਚੁੱਕਾ ਖਿਮਾ ਕਰਕੇ ਅਤੇ ਸਾਨੂੰ ਆਪਣੀ ਸਿੱਖੀ ਦਾ ਮੰਨਣ ਬਖਸ਼ੋ। ਸਿੱਖੀ ਕਮਾਈਏ ਸਾਰਾ ਮਨ ਚਿੱਤ ਦੇ ਵਿੱਚ ਆਪ ਕਿਰਪਾ ਕਰਕੇ ਤੁਹਾਡਾ ਨਾਮ ਵਸੇ ਤੁਹਾਡਾ ਸਰੂਪ ਵਸੇ ਸਰਗੁਣ ਨਿਰਗੁਣ ਅਤੇ ਇੱਥੇ ਵੀ ਅਤੇ ਉੱਥੇ ਵੀ ਇਹ ਆਪਾਂ ਆਪਣੇ ਜੀਵਨ ਨੂੰ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆ ਗੁਰ ਸਤਿਗੁਰ ਬੋਲੋ ਸਾਹਿਬ ਗੁਰ ਆਖ ਗੁਰੂ ਜੀ ਵਾਈਆ।
ਹੁਣ ਅਰਦਾਸ ਕਰੀਏ ਮਹਾਰਾਜ ਜੀ ਦੇ ਚਰਨਾਂ 'ਚ ਤੂੰ ਠਾਕੁਰ ਤੁਮ